ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ ਮਾਧਵੇ ਜਾਣਤ ਹੋ ਜੈਸੀ ਤੈਸੀ ਅਬ ਕਹਾਂ ਕਰੋਗੇ ਐਸੀ ਮੀਨ ਪਕੜੇ ਫਾਂਕੇ ਪਰ ਕਾਟੇ ਰਾਂਝ ਕੀਏ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰੇ ਪਾਨੀ ਆਪਨ ਬਾਪ ਨਾਨੀ ਕਿਸੀ ਕੋ ਪਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪੇ ਭਗਤ ਨਹੀਂ ਸੰਤਾਪ ਰਵਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓ ਕਹੀਆ ਜਾ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜਹੂ ਸਹੀਆ ਰਵਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓ ਕਹੀਆ ਜਾ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜਹੂ ਸਹੀਆ
ਸਤਿਗੁਰੂ ਪਤਿਤ ਪਾਵਨ ਭਗਤ ਵਿਸ਼ਲ ਕਿਰਪਾ ਦੇ ਖਜ਼ਾਨੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਹਜ਼ੂਰ ਸਜ ਬੈਠੇ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰਦੇਵ ਸਤਿਗੁਰ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਸਤਿਗੁਰ ਸਾਹਿਬ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਧੰਨ ਗੁਰਦੇਵ ਸਤਿਗੁਰ ਸਾਹਿਬ ਜੀ ਨੇ ਬਖਸ਼ਿਸ਼ ਦੇ ਘਰ ਵਿੱਚ ਆਉਣ ਕਰਕੇ ਜੋ ਅੱਜ ਦੇ ਦਿਹਾੜੇ ਸਾਨੂੰ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ ਹਨ ਇਹ ਪਾਵਨ ਹੁਕਮ ਭਗਤ ਰਵਿਦਾਸ ਜੀ ਦੀ ਮਨੋਹਰ ਰਸਨਾ ਦੁਆਰਾ ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਉਹਨਾਂ ਦੇ ਪ੍ਰੇਮ ਭਰੇ ਬਚਨ ਹਨ ਉਹਨਾਂ ਪਾਵਨ ਬਚਨਾਂ ਵਿੱਚੋਂ ਅੱਜ ਦੇ ਦਿਹਾੜੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਪਾਵਨ ਸ਼ਬਦ ਤੋਂ ਪਹਿਲਾਂ ਜੋ ਅੱਜ ਹੁਕਮਨਾਮਾ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ ਹੈ, ਜਿੱਥੋਂ ਇਸ ਪਾਵਨ ਰਾਗ ਅੰਦਰ, ਸੋਠ ਰਾਗ ਅੰਦਰ ਭਗਤ ਰਵਿਦਾਸ ਜੀ ਦੀ ਪਾਵਨ ਬਾਣੀ ਦੀ ਆਰੰਭਤਾ ਹੁੰਦੀ ਹੈ। ਪਹਿਲੇ ਸ਼ਬਦ ਵਿੱਚ ਭਗਤ ਰਵਿਦਾਸ ਜੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਸ ਸਮੇਂ ਬਚਨ ਬਲਾਸ ਹੋਏ ਤੇ ਬਚਨ ਕੀਤੇ ਹਨ ਕਿ ਹੇ ਪਰਮੇਸ਼ਰ ਵਾਹਿਗੁਰੂ, ਤੇਰੇ ਤੇ ਸਾਡੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਉਹ ਬਚਨ ਹਨ ਕਿ ਅਨਲ ਅਗਮ ਜੈਸੇ ਲਹਿਰ ਮੈਂ ਉਦ ਜਲ ਕੇਵਲ ਜਲ ਮਾਹੇ, ਜਿਹਨੂੰ ਆਪਾਂ ਪਾਵਨ ਬਾਣੀ ਚ ਆਰੰਭਤਾ ਸ਼ਬਦ ਦੀ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਅਨਲ ਅਗਮ ਜੈਸੇ ਲਹਿਰ ਮੈਂ ਉਦ ਜਲ ਕੇਵਲ ਜਲ ਮਾਹੇ। ਹੇ ਪਰਮੇਸ਼ਰ ਵਾਹਿਗੁਰੂ, ਹੇ ਦੀਨ ਦੁਨੀਆਂ ਦੇ ਵਾਲੇ ਜੀ, ਤੇਰਾ ਤੇ ਸਾਡਾ ਫਰਕ ਕੇਵਲ ਇੰਨਾ ਕੁ ਹੈ, ਤੇਰੀ ਆਪਣੀ ਮੌਜ ਸੀ ਕਿ ਮੈਂ ਏਕ ਤੋਂ ਅਨੇਕ ਹੋਵਾਂ ਤੇ ਮਾਇਆ ਦੇ ਪਰਛਾਵੇਂ ਤਹਿ ਤੂੰ ਇਹ ਸਾਰੀ 84 ਲੱਖ ਜੋਨੀ ਜਿਹੜੀ ਇਹ ਸਾਜ ਕਰਕੇ ਇਹ ਸੰਸਾਰ ਇਹ ਖੰਡ ਬ੍ਰਹਿਮੰਡ ਤੂੰ ਆਪਣੀ ਮੌਜ ਅੰਦਰ ਸਿਰਜੇ। ਫਰਕ ਕੇਵਲ ਇੰਨਾ ਹੈ ਕਿ ਜਿਵੇਂ ਪਾਣੀ ਸਮੁੰਦਰ ਦੀਆਂ ਪਾਣੀ ਦੇ ਉੱਤੇ ਹਵਾ ਚੱਲਣ ਦੇ ਨਾਲ ਸਮੁੰਦਰ ਵਿੱਚ ਲਹਿਰਾਂ ਬਣ ਕੇ ਦਰਸ਼ਨ ਹੁੰਦੇ ਹਨ, ਪਰ ਔਰਕ ਉਹ ਪਾਣੀ ਦਾ ਸਰੂਪ ਹੀ ਹਨ। ਪਾਣੀ ਦੀਆਂ ਲਹਿਰਾਂ ਨੂੰ ਸਮੁੰਦਰ ਤੋਂ ਭਿੰਨ ਕਰਕੇ ਵੇਖਿਆ ਨਹੀਂ ਜਾ ਸਕਦਾ। ਹਾਂ, ਵੇਖਣ ਨੂੰ ਉਹ ਵੱਖਰੀਆਂ ਪ੍ਰਤੀਤ ਹੁੰਦੀਆਂ ਹਨ, ਪਰ ਔਰਕ ਹੈ ਤੇ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੀ, ਵਾਹਿਗੁਰੂ ਜਲ ਦਾ ਹੀ ਸਰੂਪ ਹਨ। ਇਵੇਂ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤ ਹਨ, ਭਗਤ ਰਵਿਦਾਸ ਜੀ ਕਹਿੰਦੇ ਹੀ ਅਕਾਲ ਪੁਰਖ ਵਾਹਿਗੁਰੂ, ਤੇਰੇ ਤੇ ਸਾਡੇ ਵਿੱਚ ਅੰਤਰ ਕੋਈ ਨਹੀਂ, ਬਸ ਉਹਨਾਂ ਲਹਿਰਾਂ ਜਿੰਨਾ ਹੀ ਅੰਤਰ ਹੈ। ਵੇਖਣ ਨੂੰ ਸਰੂਪ ਦੋ ਹਾਂ, ਪਰ ਹਾਂ ਇੱਕ। ਜਦੋਂ ਅਜਿਹੇ ਬਚਨ ਕੀਤੇ ਤਾਂ ਸਤਿਗੁਰੂ ਵਾਹਿਗੁਰੂ ਜੀ ਨੇ ਭਗਤ ਜੀ ਦੀ ਪਰਖ ਲੈਣ ਵਾਸਤੇ ਕਹਿਣ ਲੱਗੇ ਕਿ ਤੂੰ ਸਾਡੀ ਬਰਾਬਰਤਾ ਹੀ ਕਰਦਾ ਹੈ ਭਗਤ ਰਵਿਦਾਸ, ਤੈਨੂੰ ਮੋਹ ਦੀ ਫਾਂਸੀ ਵਿੱਚ ਪਾ ਕਰਕੇ ਮਾਰਾਂਗੇ। ਤਾਂ ਉਸ ਸਮੇਂ ਇਹ ਪਾਵਨ ਬਚਨ ਜੋ ਅੱਜ ਸਾਨੂੰ ਹੁਕਮਨਾਮੇ ਸਰੂਪ ਵਿੱਚ ਪ੍ਰਾਪਤ ਹੋਏ ਹਨ, ਇਹ ਬਚਨ ਭਗਤ ਰਵਿਦਾਸ ਜੀ ਨੇ ਸਤਿਗੁਰੂ ਸਾਹਿਬ ਜੀ ਨਾਲ ਕੀਤੇ। ਹੇ ਪਰਮੇਸ਼ਰ ਵਾਹਿਗੁਰੂ, ਜਾਣ ਤਹੋ ਜੈਸੀ ਤੈਸੀ, ਅਬ ਕਹਾ ਕਰੋਗੇ ਐਸੀ। ਹੇ ਪਰਮੇਸ਼ਰ, ਜਿਹੋ ਜੀ ਸਾਡੀ ਪ੍ਰੀਤੀ ਆ ਨਾ ਤੇਰੇ ਨਾਲ, ਇਹ ਪ੍ਰੇਮ ਗੁਰਸਿੱਖੋ ਜਿਹੜਾ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਨਾ, ਸਾਚ ਕਹੋ। ਇੱਥੇ ਇਹ ਨਹੀਂ ਕਿਹਾ ਕਿ ਭਾਈ ਬੇਨਤੀ ਹੈ ਜਾਂ ਇਹ ਗੱਲ ਮੰਨਿਓ ਚਾਹੇ ਨਾ ਮੰਨਿਓ। ਮਹਾਰਾਜ ਕਹਿੰਦੇ ਸਾਚ ਕਹੋ ਸੁਣ ਲਿਹੋ ਸਦਾ, ਸਾਰੇ ਦੇ ਸਾਰੇ ਤਮਾਮ ਜੀਵ ਸੁਣ ਲੈਣਾ ਕਰੋ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨੇ ਗੁਰਸਿੱਖੋ ਪ੍ਰੇਮ ਕੀਤਾ ਹੈ ਉਹ ਪ੍ਰਭੂ ਪਰਮੇਸ਼ਰ ਨੂੰ ਪਾ ਲਵੇਗਾ, ਵਰਨਾ ਪ੍ਰਾਪਤ ਨਹੀਂ ਹੋਵੇਗਾ। ਇਸ ਕਰਕੇ ਇਹ ਪ੍ਰੇਮ ਦੀ ਖੇਡ ਅੱਜ ਦੇ ਦਿਹਾੜੇ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰੇਮ ਦਾ ਸਬਕ ਪੜ੍ਹਾ ਰਹੇ ਹਨ। ਗੁਰਸਿੱਖਾ ਵੇਖ, ਜੇ ਪ੍ਰੇਮ ਕਰਨਾ ਚਾਹੁੰਦਾ ਹੈ ਤੇ ਕਿਹੋ ਜਿਹਾ ਕਰ, ਜਿਹੋ ਜਿਹਾ ਭਗਤ ਰਵਿਦਾਸ ਜੀ ਨੇ ਅਕਾਲ ਪੁਰਖ ਵਾਹਿਗੁਰੂ ਨਾਲ ਕੀਤਾ ਹੈ। ਸਿੱਖਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੁਕਮਨਾਮੇ ਰੂਪ ਚ ਦੇ ਰਹੇ ਹਨ, ਰਸਨਾ ਭਗਤ ਰਵਿਦਾਸ ਜੀ ਦੀ ਹੈ। ਸਰੂਪ ਸੁੰਦਰ ਦਰਸ਼ਨ ਸਾਨੂੰ ਅੱਜ ਦੇ ਦਿਹਾੜੇ ਭਗਤ ਰਵਿਦਾਸ ਜੀ ਦੇ ਹੋਣਗੇ। ਕਾਰਨ ਕੀ ਹੈ? ਕੀ ਬਚਨ ਕਰ ਰਹੇ ਹਨ? ਕੀ ਉਹਨਾਂ ਦੇ ਪ੍ਰੇਮ ਦੀ ਖੇਡ ਹੈ? ਕੀ ਸਾਨੂੰ ਸਿਖਾਉਣਾ ਚਾਹੁੰਦੇ ਹਨ? ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰੀਏ। ਪ੍ਰੇਮ ਸਤਿਕਾਰ ਸਾਹਿਤ ਪੜੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮ ਬਾਂਦੇ
लोह फास हम प्रेम बदन तुम बादे।
सो महाराज की कहिंदे हो कि रविदास जी कहिंदे की आखदे हो कि मोह दी फांसी विच पा दवां। महाराज जी ये गल बानी नहीं हुण कहिंदे जो हम बादे मोह फास। जे वाहिगुरु जी असी मोह दी फांसी विच बज भी गए पर चेते रखिया जी असी प्रेम दे बंधन विच तुहानूं बन्निया होया है जिन्हों आपां साडे बुजुर्ग एक धारना पढ़िया करदे सन कि रब वस भगतां ने कीता प्रेम दियां पाके डोरियां। परमेश्वर वाहिगुरु अपने भगतां दे वसीकार है जिहड़े प्रेम करदे हन। ये प्रेम का बंधन अजिहा है जिहड़े जिहड़िया जिन्हां जिन्हां ने परमेश्वर वाहिगुरु नूं प्रेम कीता अकाल पुरख वाहिगुरु दे वाहिगुरु उन्हां दे हो करके रह गए। एक जिमीदार अपने घर तों बाहर निकलिया उन्हें वेख्या कि एक दवारे दे विच पंडित पूजा करदा है ते पूजा करदा करदा अरदासा करदा है कि हे परमेश्वर मेरे ते सुख वरता मेरे कारजां च सहाई हो। ये जिमीदार दे चित च आया कि जिहदे कोल ये पंडित सियाणा है विद्वान है जिहदे कोल ये अरदासा करदा कि मेरे कम्मां च सहायता कर होवे ना कि मैं इहनूं पुछां कि भरावा ये जिहड़ा तेरे वाला बाबा है तेरे वाला रब मेरे कम भी आ जाएगा। जाके पुछया अपनी बेदन ताई दसी कहन लगे कि भाई मेरे बच्चे छोटे ने ते आ जिहड़ा तेरे वाला ठाकुर है जिन्हों तू कहना कि मेरे काम करवा दे सारे कामां च सहायता करी ये तेरे वाला ठाकुर मेरे काम आ जाएगा। ते ये पंडित जी अगों कहन लगे कि धनिया काम ते आ जाएगा पर ये भी भगती करनी पैंदी है। ते कहन लगे भी पंडिता भगती करन लई करना की पवेगा कहिंदे भेटा देनी पवेगी। भेटा की कहन लगे अपनी गऊ सानू दे जा ते उहदे बदले ठाकुर लै जा ठाकुर उवें नहीं मिलदा अपने घरों गऊ दित्ती। एक पत्थर कोई विद्वान पत्थर लिखदे ने कुछ कहिंदे ने कि मूर्त दित्ती। रहो विचार एक पत्थर जां मूर्त भगत धन्ना जी दे हाथे धरी कहिंदे लै जा इहनूं भोग लवावीं ते फिर आप छकी। प्रशादा तैयार कीता भगती दी आरंभता गुरसिखो इत्थे भी कारज दे मोह तों आरंभ होई। इहो ही है कि बच्चे छोटे हन पर प्रेम जिहड़ा है वह महान है। प्रशादा पानी तैयार करके बैठ गए ठाकुर जी इहनूं छको बाद विच साडा परिवार छकेगा। हुण पत्थर च कुछ होवे ते बोले वार वार बेनतियां कीतियां प्रेम दे वस हो करके ओलक कहिंदे कि आकाशबाणी होई जां ओह पत्थर बोलिया कहन लगे धन्या पत्थर पत्थर कभी प्रशादे नहीं छकदे ते भोले सुभा वाला प्रेम च भिजिया होया साधु महात्मा बाबा धन्ना जी बोल पे कहन लगे परमेश्वर ठीक है मैं बहुता समझदार नहीं जे पत्थर छकदा नहीं ते पत्थर बोलदा भी नहीं। जे पत्थर छकदा नहीं ना ते फिर सज्जना पत्थर बोलदा भी नहीं ते जेड़ा बोलदा है हुण छक जरूर लवेगा। हुण प्रतख हो करके छको प्रशादा छकिया ते कहन लगे दस चाहुंदा की है। कहिंदे चाहुणा की है कम बड़ा है ते इवें कर तू वेला मैं सुनिया तेरे कोल कम कोई नहीं ते मेरा कम बड़ा ज्यादा है कभी खूह चलाउणा पैंदा कभी नके मोड़ने पैंदे ने तू मेरे काम च सहायता कर। ਅੱਛਾ ਧੰਨਿਆ ਤੇਰੀ ਸਹਾਇਤਾ ਮੈਂ ਕਰਾਂਗਾ ਤੇ ਤੂੰ ਕੀ ਕਰੇਂਗਾ। ਕਹਿਣ ਲੱਗੇ ਕਰਨਾ ਕੀ ਹੈ, ਪਤਾ ਲੱਗ ਗਿਆ ਕਿ ਤੂੰ ਭਗਤੀ ਕਰਮ ਤੇ ਪ੍ਰਾਪਤ ਹੁੰਦਾ ਹੈ, ਤੂੰ ਤਾਂ ਆਉਂਦਾ ਹੈ, ਤੂੰ ਮੇਰੇ ਕੰਮ ਕਰੀ ਤੇ ਮੈਂ ਤੈਨੂੰ ਚੇਤੇ ਕਰਾਂਗਾ, ਤੇਰਾ ਸਿਮਰਨ ਕਰਾਂਗਾ। ਠੀਕ ਹੈ ਕਦੋਂ ਆਵਾਂ, ਕਹਿੰਦੇ ਕੱਲ ਨੂੰ ਸਮੇਂ ਨਾਲ ਆ ਜਾਵੀਂ ਸਮੇਂ ਨਾਲ। ਅਗਲੇ ਦਿਹਾੜੇ ਮਿਲੇ, ਪੁੱਛਿਆ ਧੰਨਿਆ ਕੀ ਕਰਾਂ, ਕਹਿਣ ਲੱਗੇ ਜੇ ਤੇ ਲੈਣੇ ਨੇ ਹੂਟੇ ਤੇ ਫਿਰ ਜਾ ਕਰਕੇ ਉਹ ਚੱਲਦਾ ਹੀ ਖੂਹ, ਖੂਹ ਦੀ ਗਾੜੀ ਦੇ ਉੱਤੇ ਬਹਿ ਜਾ, ਨਾਲੇ ਬਲਦ ਹੱਕੀ ਤੇ ਨਾਲੇ ਹੂਟੇ ਲਵੀ, ਤੇ ਜੇ ਫਿਰਨ ਤੁਰਨ ਦਾ ਸ਼ੌਂਕ ਏ ਤੇ ਜਾ ਵਾਹਣ ਦੇ ਵਿੱਚ ਚਲੇ ਜਾ, ਨਾਲੇ ਨੱਕੇ ਮੂੜੀ ਜਾ ਤੇ ਨਾਲੇ ਫਿਰੇ ਤੁਰੀ ਜਾ। ਕਹਿਣ ਲੱਗੇ ਚੰਗਾ ਭਾਈ ਧੰਨਿਆ, ਤੂੰ ਫਿਰ ਲੈ ਹੂਟੇ ਤੇ ਅਸੀਂ ਤੇਰੇ ਨੱਕੇ ਮੋੜਦੇ ਹਾਂ। ਇਵੇਂ ਭਾਈ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤ ਰਵਿਦਾਸ ਜੀ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਜੇ ਕਿਤੇ ਸਾਨੂੰ ਮੋਹ ਦੀ ਫਾਸੀ ਪੈ ਵੀ ਗਈ, ਜੇ ਪੜਾ ਅਸੀਂ ਮੋਹ ਚ ਬੱਝ ਵੀ ਗਏ, ਪਰ ਚੇਤੇ ਰੱਖ ਅਸੀਂ ਤੇ ਮੋਹ ਤੋਂ ਛੁੱਟ ਜਾਵਾਂਗੇ ਤੈਨੂੰ ਧਿਆ ਕਰਕੇ। ਤੂੰ ਚੇਤੇ ਕਰ ਜਿਹੜੀ ਅਸੀਂ ਤੈਨੂੰ ਪ੍ਰੇਮ ਦੀ ਫੰਦੀ ਪਾਈ ਹੋਈ ਹੈ, ਪ੍ਰੇਮ ਦੇ ਬੰਧਨ ਵਿੱਚ ਬੱਧਾ ਹੋਇਆ ਹੈ, ਉਹਦੇ ਵਾਸਤੇ ਤੈਨੂੰ ਯਤਨ ਕਰਨਾ ਪਵੇਗਾ। ਕਿਉਂ ਹਮ ਪ੍ਰੇਮ ਬੱਧਣ ਤੁਮ ਬਾਧੇ, ਅਸੀਂ ਤੁਹਾਨੂੰ ਪ੍ਰੇਮ ਦੇ ਬੱਧਣ ਵਿੱਚ ਬੱਧਾ ਹੋਇਆ ਹੈ ਜੀ।
ਆਪਣੇ ਛੁੱਟਣ ਕੋ ਯਤਨ ਕਰੋ,
ਮਹਾਰਾਜ ਜੀ ਤੁਸੀਂ ਆਪਣੇ ਛੁੱਟਣ ਦਾ ਯਤਨ ਕਰਨਾ ਕਰੋ।
ਹਮ ਛੁੱਟੇ ਤੁਮ ਆਰਾਧੇ,
ਅਸੀਂ ਤੇ ਤੁਹਾਨੂੰ ਆਰਾਧ ਕੇ ਛੁੱਟ ਜਾਣਾ ਹੈ। ਤੇ ਹੁਣ ਕਿਉਂਕਿ ਆਪਾਂ ਬਾਣੀ ਚ ਪੜ੍ਹਦੇ, ਜੈਸਾ ਤੂੰ ਤੈਸਾ ਤੁਸੀਂ, ਕਿਆ ਉਪਮਾ ਦੀਜੇ ਮਹਾਰਾਜ, ਜਿਹੋ ਜੇ ਤੁਸੀਂ ਹੋ ਤੁਹਾਡੇ ਵਰਗਾ ਦੂਜਾ ਕੋਈ ਹੈ ਹੀ ਨਹੀਂ, ਤੇ ਤੁਸੀਂ ਭਲਾ ਕਿਹੜੇ ਰੱਬ ਨੂੰ ਸਿਮਰ ਕਰਕੇ ਛੁੱਟ ਜਾਵੋਗੇ। ਅਸੀਂ ਤੇ ਤੁਹਾਡਾ ਸਿਮਰਨ ਕੀਤਾ ਤੇ ਮੋਹ ਚੋਂ ਬਚ ਗਏ, ਤੁਹਾਨੂੰ ਕਿਹੜਾ ਸਿਮਰਨ ਤੁਸੀਂ ਨਹੀਂ ਕਰ ਸਕਦੇ, ਇਸ ਕਰਕੇ ਅਸੀਂ ਤੇ ਤੁਹਾਨੂੰ ਆਰਾਧ ਕਰਕੇ ਛੁੱਟ ਜਾਵਾਂਗੇ, ਤੁਸੀਂ ਆਪਣੇ ਛੁੱਟਣ ਦਾ ਯਤਨ ਕਰੋ। ਹੁਣ ਮਨ ਚ ਵਿਚਾਰ ਆਵੇਗੀ ਕਿ ਮਹਾਰਾਜ ਕਿਵੇਂ ਵਸੀਕਾਰ ਹੋ ਜਾਂਦੇ ਨੇ, ਇਵੇਂ ਹੁੰਦਾ ਕਿ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਵਾਹਿਗੁਰੂ ਆਪਣੇ ਪਿਆਰਿਆਂ ਦੇ ਪ੍ਰੇਮ ਬੰਧਨ ਵਿੱਚ ਵੱਧ ਜਾਣ। ਤੇ ਗੁਰੂ ਕਾ ਪਾਵਨ ਇਤਿਹਾਸ ਪੜ੍ਹੀਏ, ਮੇਰੇ ਕਿਰਪਾਲੂ ਸਤਿਗੁਰੂ ਦੇ ਦਰ ਕਰਦੇ ਪ੍ਰੀਤਵਾਨ ਸੇਵਕ ਹੋਏ ਨੇ ਭਾਈ ਗੋਂਦਾ ਜੀ। ਭਾਈ ਗੋਂਦਾ ਜੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪਾਸ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਰਹਿ ਕਰਕੇ ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਦੇ, ਮੇਰੇ ਗੁਰਦੇਵ ਨੂੰ ਆਪਣੀ ਸੇਵਾ ਸਦਕਾ ਰਿਝਾਇਆ। ਇੱਕ ਦਿਨ ਭਾਈ ਗੋਂਦੇ ਨੂੰ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਪਾਸ ਬੁਲਾ ਕੇ ਕਿਹਾ, ਭਾਈ ਗੋਂਦਿਆ ਕਾਬਲ ਦੀਆਂ ਸੰਗਤਾਂ ਯਾਦ ਕਰਦੀਆਂ ਹਨ, ਸਾਡੇ ਥਾਂ ਤੇ ਤੂੰ ਕਾਬਲ ਦੀਆਂ ਸੰਗਤਾਂ ਨੂੰ ਜਾ ਕਰਕੇ ਨਵਾਜ, ਉਹਨਾਂ ਉੱਥੇ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰ, ਜਾਂ ਗੁਰੂ ਤੇਰੇ ਅੰਗ ਸੰਗ ਰਹੇਗਾ। ਭਾਈ ਗੋਂਦਾ ਜੀ ਨੇ ਗੁਰੂ ਕਾ ਹੁਕਮ ਮੰਨਿਆ, ਕਾਬਲ ਜਾ ਕਰਕੇ ਅਸਥਾਨ ਕੀਤਾ ਹੈ ਤੇ ਕਾਬਲ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਰੋਜ਼ ਦਾ ਨੇਮ ਹੈ ਕਿ ਹਰ ਰੋਜ਼ ਇਕਾਂਤ ਹੋ ਕਰਕੇ ਕੁਝ ਸਮਾਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਕੇ ਬੈਠਦੇ ਹਨ। ਇੱਕ ਦਿਹਾੜੇ ਅੰਮ੍ਰਿਤ ਵੇਲੇ ਉੱਠ ਕਰਕੇ ਨੇਮ ਦੇ ਮੁਤਾਬਕ ਇਸ਼ਨਾਨ ਪਾਨ ਕੀਤਾ ਹੈ, ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਜਾਪ ਪ੍ਰਾਰੰਭ ਕੀਤਾ। ਜਾਪ ਕਰਦਿਆਂ ਕਰਦਿਆਂ ਸੁਰਤੀ ਦੁਆਰਾ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨੂੰ ਪਕੜ ਲਿਆ ਹੈ। ਇੱਕ ਘੜੀ, ਦੋ ਘੜੀਆਂ, ਦੋ ਪਹਿਰ ਬਤੀਤ ਹੋ ਗਏ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਪਣਾ ਪਾਵਨ ਚਰਨ ਨਹੀਂ ਹਿਲਾਇਆ। ਜਿਹੜਾ ਰਸੋਈਆ ਸਿੱਖ ਹੈ ਉਹਨੇ ਗੁਰੂ ਸਾਹਿਬ ਜੀ ਵਾਸਤੇ ਪਾਵਨ ਲੰਗਰ ਤਿਆਰ ਕਰਕੇ ਆਣ ਕੇ ਬੇਨਤੀ ਕੀਤੀ, ਮਹਾਰਾਜ ਪ੍ਰਸ਼ਾਦਾ ਛਕੋ, ਗੁਰਦੇਵ ਬੋਲੇ ਨਹੀਂ ਹਨ। ਦੋ ਘੜੀਆਂ ਹੋਰ ਬਤੀਤ ਹੋ ਗਈਆਂ, ਫਿਰ ਆਣ ਕਰਕੇ ਬੇਨਤੀ ਕੀਤੀ, ਸਤਿਗੁਰੂ ਸਾਹਿਬ ਜੀ ਅੱਗੋਂ ਬੋਲਦੇ ਨਹੀਂ। ਇਹਨੇ ਕਹਿੰਦੇ ਸਤਿਗੁਰੂ ਸਾਹਿਬ ਜੀ ਨੂੰ ਬੈਠਿਆਂ ਹੋਇਆਂ ਜਿਸ ਸਮੇਂ ਦੋ ਪਹਿਰ ਚਾਰ ਘੜੀਆਂ ਬਤੀਤ ਹੋ ਗਈਆਂ ਤੇ ਗੁਰਸਿੱਖ ਨੇ ਫਿਰ ਆਣ ਕੇ ਬੇਨਤੀ ਕੀਤੀ, ਮਹਾਰਾਜ ਸੰਗਤਾਂ ਉਡੀਕਦੀਆਂ ਨੇ ਆਪ ਜੀ ਭੋਗ ਲਾਵੋ, ਸੰਗਤਾਂ ਪ੍ਰਸ਼ਾਦਾ ਛਕਣ। ਤੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਅਸੀਂ ਤੇ ਉੱਠ ਪਈਏ, ਪਰ ਉੱਠੀਏ ਤਾਂ ਜੇ ਭਾਈ ਗੋਂਦਾ ਸਾਡੇ ਚਰਨ ਛੱਡੇ। ਤਾਂ ਭਾਈ ਗੋਂਦਾ ਜੀ ਬੈਠੇ ਨੇ ਕਾਬਲ, ਮੇਰੇ ਗੁਰਦੇਵ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਦੇ ਖਜ਼ਾਨੇ ਸਤਿਗੁਰੂ ਆਪਣੇ ਸਿੱਖ ਨੂੰ ਨਵਾਜ ਰਹੇ ਹਨ, ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਬੈਠੇ। ਭਾਈ ਸਿੱਖਾ ਉੱਠੀਏ ਤਾਂ ਜੇ ਭਾਈ ਗੋਂਦਾ ਚਰਨ ਛੱਡੇ। ਜਦੋਂ ਤਕਾਲਾਂ ਹੋ ਆਈਆਂ, ਭਾਈ ਗੋਂਦਾ ਜੀ ਸਮਾਧੀ ਤੋਂ ਹਟੇ ਹਨ, ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਫੇਰ ਆਪਣੇ ਚਰਨ ਹਿਲਾਏ, ਫੇਰ ਚਰਨ ਵੀ ਨਹੀਂ ਹਿਲਾਏ। ਐਸੇ ਸਤਿਗੁਰੂ ਸਾਹਿਬ ਜਿਹੜੇ ਪ੍ਰੇਮ ਦੇ ਬੰਧਨ ਵਿੱਚ ਬੱਧੇ ਹੋਏ ਹਨ, ਉਹਨਾਂ ਨੂੰ ਭਗਤ ਰਵਿਦਾਸ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ, ਪਰਮੇਸ਼ਰ ਵਾਹਿਗੁਰੂ ਅਸੀਂ ਤੇਰੀ ਭਗਤੀ ਕਰਕੇ ਛੁੱਟ ਜਾਣਾ ਹੈ, ਤੇਰੀ ਭਗਤੀ ਕਰਕੇ ਤੂੰ ਆਪਣੇ ਛੁੱਟਣ ਦਾ ਯਤਨ ਕਰ ਸਾਡੇ ਪਾਸੋਂ, ਕਿਉਂ ਇਹ ਹੱਕ ਕਿਸੇ ਹੋਰ ਨੇ ਨਹੀਂ ਦਿੱਤਾ ਹੋਇਆ। ਇਹ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹੀਏ, ਜੇ ਪੁੱਛੀਏ ਜੀ ਇਹ ਜਿਹੜਾ ਹੱਕ ਹੈ ਭਗਤਾਂ ਨੂੰ ਮਿਲਿਆ ਕਿੱਥੋਂ, ਤੇ ਗੁਰੂ ਕੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਆਪ ਮਹਾਰਾਜ ਜੀ ਨੇ ਲਿਖ ਕੇ ਦਿੱਤਾ, ਮੇਰੀ ਬਾਂਦੀ ਭਗਤ ਛਡਾਏ, ਬਾਂਦੇ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਕੋ ਗਹਿ ਬਾਂਦੇ, ਤੋਫਨ ਮੋਪੈ ਜਵਾਬ ਨਾ ਹੋਏ। ਕਹਿੰਦੇ ਸਾਡੀ ਬੱਝੀ ਹੋਈ ਭਗਤ ਛਡਾ ਲੈਂਦੇ ਨੇ, ਪਰ ਜੇ ਕਿਤੇ ਭਗਤ ਬੰਨ ਦੇਣ ਤੇ ਸਾਡੇ ਕੋਲੋਂ ਛਡਾਈ ਨਹੀਂ ਜਾਂਦੀ। ਬੱਧੀ ਆ ਨਾ ਗੁਰੂ ਕੀ। ਭਾਈ ਲਾਲ ਸਿੰਘ ਕਹਿੰਦਾ, ਮਹਾਰਾਜ ਇਹ ਜਿਹੜੀ ਢਾਲ ਹੈ ਨਾ, ਇਹਦੇ ਵਿੱਚੋਂ ਦੀ ਕੋਈ ਗੋਲੀ ਲੰਘ ਨਹੀਂ ਸਕਦੀ। ਤੇ ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਕਹਿੰਦੇ, ਕਹਿੰਦੇ ਚੰਗਾ ਫਿਰ। ਕਲਗੀਧਰ ਪ੍ਰੀਤਮ ਜੀ ਕਹਿੰਦੇ, ਭਾਈ ਲਾਲ ਸਿੰਘ ਕੱਲ ਨੂੰ ਢਾਲ ਲੈ ਕੇ ਆਵੀਂ, ਇਹਚੋਂ ਗੋਲੀ ਕੱਢਾਂਗੇ। ਜਦੋਂ ਬਚਨ ਹੋ ਗਿਆ, ਭਾਈ ਲਾਲ ਸਿੰਘ ਦੀ ਖਾਨਿਓ ਗਈ। ਕਹਿਣ ਲੱਗਾ, ਲਾਲ ਸਿਆਂ ਹੰਕਾਰ ਗੁਰੂ ਦੇ ਦਰ ਤੇ ਪਾਉਂਦਾ ਨਹੀਂ, ਕਿਉਂਕਿ ਹਰਜੂ ਹੰਕਾਰ ਨਾ ਭਾਵੀ ਵੇਦ ਕੂਕ ਸੁਨਾਮ ਹੈ। ਸੱਜਣਾ ਹੰਕਾਰ ਕੀਤਾ ਹੈ ਕਿੱਥੇ ਜਾ ਕਰਕੇ, ਜੇ ਗੁਰੂ ਨੂੰ ਭਾਵੇ ਤੇ ਇੱਕ ਢਾਲ ਕੀ ਹਜ਼ਾਰਾਂ ਢਾਲਾਂ ਵਿੱਚੋਂ, ਜਿਸ ਗੁਰੂ ਦਾ ਇੱਕ ਇੱਕ ਤੀਰ ਹਜ਼ਾਰਾਂ ਵੈਰੀਆਂ ਚੋਂ ਲੰਘ ਜਾਂਦਾ ਹੋਵੇ, ਉਸ ਗੁਰੂ ਅੱਗੇ ਤੇਰੀ ਢਾਲ ਨਿਮਾਣੀ ਦੀ ਕੀ ਔਕਾਤ ਭਲਾ। ਮਨ 'ਚ ਵਿਚਾਰਾਂ ਕਰਦਾ, ਵਕੀਲ ਚੰਗਾ ਮਿਲਿਆ। ਕਹਿਣ ਲੱਗੇ, ਭਾਈ ਲਾਲ ਸਿਆਂ ਬੜਾ ਪਰੇਸ਼ਾਨ ਹੈ, ਜਾਂਦਾ ਸੀ ਜਦੋਂ ਉਦੋਂ ਤੇ ਬੜੇ ਮਾਣ ਨਾਲ ਗਿਆ ਸੀ, ਆਇਆ ਤੇ ਮੂੰਹ ਲਮਕਿਆ ਹੋਇਆ, ਕੀ ਤੇਰੀ ਭੇਟਾ ਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਨਹੀਂ ਹੋਈ। ਤੇ ਭਾਈ ਲਾਲ ਸਿੰਘ ਜੀ ਦੀਆਂ ਅੱਖਾਂ 'ਚੋਂ ਜਲ ਚੱਲਿਆ। ਕਹਿਣ ਲੱਗਾ, ਗੁਰਮੁਖੋ ਸਭ ਕੁਝ ਪ੍ਰਵਾਨ, ਮੇਰਾ ਹੰਕਾਰ ਪ੍ਰਵਾਨ ਨਹੀਂ। ਮੈਂ ਹੰਕਾਰ ਕੀਤਾ ਕਿ ਮੇਰੀ ਢਾਲ ਬੜੀ ਤਗੜੀ, ਤੇ ਗੁਰੂ ਸਾਹਿਬ ਜੀ ਕਹਿੰਦੇ ਸਵੇਰੇ ਪਰਖਾਂਗੇ। ਤੇ ਪਿਆਰੇ ਸਿੰਘ ਜੀ, ਆਪ ਜੀ ਜਾਣਦੇ ਹੋ ਇਹ ਢਾਲ ਗੁਰੂ ਦੀ ਪਰਖ ਦੇ ਵਿੱਚ, ਜਿਵੇਂ ਅੱਜ ਹੀ ਗੁਰਮੁਖ ਪਿਆਰੇ ਭਾਈ ਓਂਕਾਰ ਸਿੰਘ ਜੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਗੁਰਬਾਣੀ ਦਾ ਕੀਰਤਨ ਕਰਦੇ ਵਾਰ ਵਾਰ ਪੰਕਤੀਆਂ ਦਰਾ ਰਹੇ ਸਨ ਕਿ ਕਿਹੜਾ ਝੱਲੇ ਗੁਰੂ ਕੀ ਝਾਲਾ। ਗੁਰੂ ਦੀ ਝਾਲ ਝੱਲਣੀ ਬੜੀ ਔਖੀ ਹੈ। ਤੇ ਉਸੇ ਤਰੀਕੇ ਨਾਲ ਭਾਈ ਲਾਲ ਸਿੰਘ ਕਹਿੰਦਾ, ਮਹਾਰਾਜ ਮੈਂ ਕੀ ਕਰਾਂ। ਕਹਿਣ ਲੱਗੇ, ਕੋਈ ਨਹੀਂ, ਇਹਦਾ ਹੱਲ ਹੈ। ਅੱਛਾ ਜੀ, ਇਹਦਾ ਹੱਲ ਕੀ? ਕਹਿੰਦੇ, ਪੰਜਾਂ ਸਿੰਘਾਂ ਦਾ ਪ੍ਰਸ਼ਾਦਾ ਕਰ ਤੇ ਪ੍ਰਸ਼ਾਦਾ ਛਕਾ ਕੇ ਉਹਨਾਂ ਕੋਲ ਅਰਦਾਸ ਕਰਾ, ਇਹ ਗੁਰੂ ਘਰ ਨਿਯਮ ਹੈ, ਜੋ ਪੰਜ ਸਿੰਘ ਕਹਿ ਦੇਣ। ਇਹ ਪਹਿਲੇ ਜਾਮੇ ਤੋਂ ਹੀ ਆਰੰਭਤਾ ਕਰ ਦਿੱਤੀ ਸੀ, ਜਦੋਂ ਪੰਕਤੀਆਂ ਕਹੀਆਂ ਸਨ, ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵਹਿ ਦਰਗੇ ਮਾਣ, ਪੰਚੇ ਸੋਹਿ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਉਹਨਾਂ ਪੰਜਾਂ ਨੂੰ ਜਿਨ੍ਹਾਂ ਨੂੰ ਹੁਣ ਵੀ ਬਖਸ਼ਿਸ਼ ਕੀਤੀ ਹੈ, ਉਹਨਾਂ ਪੰਜਾਂ ਨੂੰ ਪ੍ਰਸ਼ਾਦਾ ਛਕਾ ਤੇ ਉਹਨਾਂ ਕੋਲੋਂ ਅਰਦਾਸ ਕਰਾ, ਗੁਰੂ ਕੇ ਪੰਜ ਸਿੰਘ ਲੈ ਜਾ। ਭਾਈ ਲਾਲ ਸਿੰਘ ਨੇ ਪੰਜਾਂ ਨੂੰ ਪ੍ਰਸ਼ਾਦਾ ਛਕਾਇਆ, ਪ੍ਰਸ਼ਾਦਾ ਛਕਾ ਕਰਕੇ ਪੰਜਾਂ ਸਿੰਘਾਂ ਨੇ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਨੇ ਲੈਣੀ ਹੈ ਪਰਖ। ਅਰਦਾਸ ਵੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਪਰਖ ਲੈਣ ਵਾਲਾ ਉਹਦੇ ਅੱਗੇ ਅਰਦਾਸ, ਤੂੰ ਪਰਖ ਲੈਣੀ ਹੈ ਭਾਈ ਲਾਲ ਸਿੰਘ ਦੀ ਢਾਲ ਦੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਢਾਲ ਪਰਖ ਚ ਪੂਰੀ ਉਤਰ ਜਾਵੇ। ਜਿਹੜਾ ਪਰਖ ਲੈਣ ਵਾਲਾ ਹੈ ਉਹਨੂੰ ਬੰਨ ਲਿਆ, ਮੇਰੇ ਗੁਰਦੇਵ ਜਿਨ੍ਹਾਂ ਦਾ ਨਿਸ਼ਾਨਾ ਕਦੇ ਨਾ ਚੁੱਕੇ, ਮੇਰੇ ਸਤਿਗੁਰੂ ਸਾਹਿਬ ਜੀ ਨੇ ਨਿਸ਼ਾਨਾ ਲਾਇਆ ਤੇ ਢਾਲ ਦੇ ਉੱਤੋਂ ਦੀ ਲੰਘਿਆ। ਪਿਆਰੇ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਕੀ ਗੱਲ, ਅੱਜ ਨਿਸ਼ਾਨਾ ਢਾਲ ਤੇ ਨਹੀਂ ਵੱਜਾ? ਤੇ ਹੱਸ ਕੇ ਕਹਿਣ ਲੱਗੇ, ਸਲਾਹਕਾਰ ਵੀ ਆਪ ਤੇ ਪੁੱਛਣ ਵਾਲਾ ਵੀ ਆਪ, ਜਿਹਨੂੰ ਸਲਾਹ ਦਿੱਤੀ ਹੈ ਨਾ, ਨਿਸ਼ਾਨਾ ਤੇ ਢਾਲ ਤੇ ਲਾਉਂਦੇ ਹਾਂ, ਪਰ ਨੌਵਾਂ ਪਾਤਸ਼ਾਹੀਆਂ ਨੇ ਇਸ ਪਾਵਨ ਢਾਲ ਦੇ ਉੱਤੇ ਆਪਣੇ ਪਾਵਨ ਕਰ ਕਵਲ ਟਿਕਾਏ ਹਨ। ਮੈਂ ਪਾਵਨ ਸਤਿਗੁਰੂ ਸਾਹਿਬਾਂ ਦੇ ਹੱਥਾਂ ਦੇ ਉੱਤੇ ਤੇ ਗੋਲੀ ਨਹੀਂ ਨਾ ਚਲਾ ਸਕਦਾ। ਢਾਲ ਤਾਂ ਖਰੀ ਉਤਰੀ ਜੇ ਸਤਿਗੁਰੂ ਸਾਹਿਬ ਜੀ ਪ੍ਰੇਮ ਦੇ ਬੰਧਨ ਵਿੱਚ ਬੱਝ ਗਏ। ਇਸ ਕਰਕੇ ਬੇਨਤੀ ਕਰਦੇ ਨੇ ਭਗਤ ਰਵਿਦਾਸ ਜੀ ਵੀ, ਤੇ ਸਾਨੂੰ ਵੀ ਕਹਿੰਦੇ, ਸਿਖਾ ਐਵੇਂ ਨਿੰਮੋ ਝੂਣਾ ਜਾਣਾ ਹੋ ਕੇ ਤੁਰਿਆ ਕਰ, ਜਿਵੇਂ ਆਪਣਾ ਸੁਭਾਅ ਬਣ ਗਿਆ ਜੀ, ਅੰਮ੍ਰਿਤ ਤੇ ਛਕ ਲਈਏ ਪਰ ਸਾਡੇ ਕੋਲੋਂ ਨਿਭਾਇਆ ਨਹੀਂ ਜਾਣਾ। ਕਿਸੇ ਨੇ ਕਿਹਾ, ਤੂੰ ਵੀ ਬਾਬਾ ਦੀਪ ਸਿੰਘ ਜੀ ਦਾ ਭਰਾ ਬਣ ਜਾ। ਬਾਬਾ ਜੀ ਬੜੀ ਵੱਡੀ ਗੱਲ, ਕਹਿਣ ਲੱਗੇ, ਸੱਜਣਾ ਵੱਡੀ ਗੱਲ ਇਹ ਨਹੀਂ ਕਿ ਤੂੰ ਸਿੱਖ ਬਣੇਗਾ, ਵੱਡੀ ਗੱਲ ਇਹ ਹੈ ਕਿ ਕਲਗੀਆਂ ਵਾਲਾ ਪ੍ਰੀਤਮ ਸਤਿਗੁਰੂ ਤੇਰਾ ਪਿਤਾ ਬਣੇਗਾ। ਇਸ ਗੱਲ ਨੂੰ ਵੱਡਾ ਜਾਣ ਕਰਕੇ ਆ ਪ੍ਰੇਮ ਦੀ ਡੋਰੀ ਵਿੱਚ ਬੰਨ ਕੇ ਚੱਲ, ਜੇ ਉਹ ਤੇਰੇ ਹੋ ਗਏ ਫਿਰ ਤੈਨੂੰ ਕਦੀ ਵਾਸਤੇ ਡੋਲਣ ਨਹੀਂ ਦੇਣਗੇ। ਇਹ ਬਚਨ ਬੇਨਤੀ ਕਰਿਆ ਕਰ ਮਹਾਰਾਜ, ਠੀਕ ਹੈ ਅਸੀਂ ਮੋਹ ਦੇ ਮਾਰੇ ਹੋਵਾਂਗੇ, ਪਰ ਤੂੰ ਸਾਡੇ ਪ੍ਰੇਮ ਦੇ ਵਸ ਵਿੱਚ ਹੈ, ਤੂੰ ਆਪਣੇ ਛੁੱਟਣ ਦਾ ਯਤਨ ਕਰ, ਅਸੀਂ ਤੇ ਤੈਨੂੰ ਅਰਾਧ ਕਰਕੇ ਛੁੱਟ ਜਾਵਾਂਗੇ।
ਜਾਣਤ ਜੈਸੀ ਤੈਸੀ,
ਇਹ ਮਾਇਆ ਦੇ ਪਤੀ ਮਾਧੋ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਜਾਣਦੇ ਹੋ ਜੈਸੀ ਤੈਸੀ ਜੈਹੋ ਜੀ, ਸਾਡੇ ਹਿਰਦੇ ਅੰਦਰ ਤੁਹਾਡੀ ਪ੍ਰੀਤੀ ਹੈ, ਇਹ ਆਪ ਜੀ ਜਾਣਨ ਵਾਲੇ ਹੋ, ਅਸੀਂ ਆਪ ਜੀ ਦੀ ਪ੍ਰੇਮਾ ਭਗਤੀ ਕੀਤੀ, ਇਹ ਆਪ ਜੀ ਜਾਣਦੇ ਹੋ।
ਕਦ ਕਹਾਂ ਕਰੋਗੇ ਐਸੀ,
ਦੇਖੋ ਭਾਈ ਕਿੰਨੇ ਪ੍ਰੇਮ ਵਾਲੇ ਬਚਨ ਹਨ, ਇੰਨਾ ਪ੍ਰੇਮ ਕਿਤੇ ਗੁਰਦੇਵ ਬਖਸ਼ਿਸ਼ ਕਰਨ ਸਾਡੇ ਹਿਰਦੇ ਚ ਵਸ ਜਾਵੇ। ਇਹ ਅਕਾਲ ਪੁਰਖ ਵਾਹਿਗੁਰੂ, ਅਸੀਂ ਪਾਤਸ਼ਾਹ ਜੀ ਤੁਹਾਨੂੰ ਪ੍ਰੇਮ ਕਰਦੇ ਹਾਂ, ਜਿਵੇਂ ਇੱਕ ਬੱਚਾ ਆਪਣੇ ਬਾਪੂ ਨੂੰ, ਬਾਪੂ ਆਖੇ ਕਿ ਪੁੱਤ ਮੈਂ ਤੇਰੇ ਛੱਡਣੀਆਂ ਨੇ, ਤੇ ਜੇ ਪੁੱਤ ਮੁੜ ਕੇ ਅੱਗੋਂ ਪੁੱਛ ਲਏ ਕਿ ਪਿਤਾ ਜੀ ਤੁਸੀਂ ਹੁਣ ਆਪਣੇ ਪਿਆਰੇ ਪੁੱਤਰ ਨੂੰ ਮਾਰੋਗੇ, ਤੇ ਪਿਓ ਦੇ ਅੰਦਰ ਵਿਰਾਗ ਦਾ ਉਛਾਲਾ, ਪ੍ਰੇਮ ਦਾ ਉਛਾਲਾ ਉੱਠ ਪਵੇਗਾ। ਤੇ ਭਗਤ ਰਵਿਦਾਸ ਜੀ ਕਹਿੰਦੇ, ਮਹਾਰਾਜ ਜੀ ਆਪ ਜੀ ਦੀ ਪ੍ਰੇਮਾ ਭਗਤੀ ਕਰਦੇ ਹਾਂ, ਅਬ ਕਹਾ ਕਰੋਗੇ ਐਸੀ? ਕਹਿੰਦੇ, ਮਹਾਰਾਜ ਹੁਣ ਤੁਸੀਂ ਸਾਨੂੰ ਮੋਹ ਦੀ ਫਾਸੀ ਚ ਪਾਓਗੇ, ਨਹੀਂ ਪਾ ਸਕਦੇ, ਅਸੀਂ ਆਪ ਜੀ ਦੇ ਪਿਆਰੇ ਪੁੱਤਰ ਭਗਤ ਹਾਂ, ਤੁਸੀਂ ਸਾਡੇ ਨਾਲ ਅਜਿਹਾ ਨਹੀਂ ਕਰ ਸਕਦੇ ਜੀ। ਸਰਾਪ ਦੇ ਕੇ ਬਖਸ਼ਿਸ਼ ਕਰਦੇ ਹਨ। ਸੋ ਮਹਾਰਾਜ ਜੀ ਕਹਿਣ ਲੱਗੇ, ਚੰਗਾ ਭਾਈ ਰਵਿਦਾਸ, ਦੱਸ ਤੇਰੇ ਵਿੱਚ ਕਿੰਨਾ ਕੁ ਪ੍ਰੇਮ ਹੈ। ਚੰਗਾ, ਅਸੀਂ ਮੰਨ ਲਿਆ ਕਿ ਤੂੰ ਸਾਨੂੰ ਪ੍ਰੇਮ ਦੇ ਬੰਧਨ ਵਿੱਚ ਬੱਧਾ ਹੋਇਆ ਹੈ, ਫਿਰ ਦੱਸਣਾ ਕਰ ਵੀ ਤੇਰੇ ਅੰਦਰ ਪ੍ਰੇਮ ਕਿੰਨਾ। ਕਹਿੰਦੇ, ਮਹਾਰਾਜ ਮੱਛੀ ਜਿੰਨਾ। ਪੁੱਛਿਆ ਕਿਵੇਂ? ਕਹਿੰਦੇ, ਮੀਨ ਪਕੜ ਫਾਂਕਿਓ ਅਰ ਕਾਟਿਓ। ਕਹਿੰਦੇ, ਮੀਨ ਮੱਛੀ ਨੂੰ ਪਕੜ ਲੈਣਾ ਕੀਤਾ, ਪਾਣੀ ਚੋਂ ਬਾਹਰ ਕੱਢਿਆ, ਵੇਖਣ ਨੂੰ ਸੰਸਾਰ ਨੂੰ ਲੱਗਾ ਕਿ ਇਹ ਮਰ ਗਈ ਹੈ, ਇਸ ਤੋਂ ਅੱਗੇ ਉਹਨੂੰ ਕੱਟਣਾ ਕੀਤਾ।
ਮੀਨ ਪਕੜ ਫਾਂਕਿਓ ਅਰ ਕਾਟਿਓ, ਸਾਂਦ ਛਿਓ ਬਹੁਬਾਨੀ।
ਬਹੁਤ ਅਨੇਕ ਤਰੀਕਿਆਂ ਦੇ ਨਾਲ ਉਹਨੂੰ ਰਿੰਨ ਲੈਣਾ ਕੀਤਾ, ਕਿਸੇ ਨੇ ਉਹਦੀਆਂ ਭਾਈ ਇਸ ਤਰੀਕੇ ਨਾਲ ਸੁੱਕੀ ਬਣਾ ਲਈ, ਕਿਸੇ ਨੇ ਤਰੀ ਵਾਲੀ ਬਣਾ ਕਰਕੇ।
ਖੰਡ ਖੰਡ ਕਰ ਭੋਜਨ ਕੀਨੋ,
ਦੰਦਾਂ ਥੱਲੇ ਚੱਬ ਚੱਬ ਕੇ ਭੋਰਾ ਭੋਰਾ ਕਰਕੇ ਉਹਦਾ ਭੋਜਨ ਕਰ ਲਿਆ, ਭੋਜਨ ਬਣ ਗਈ ਕਿਸੇ ਦਾ।
ਨਾ ਬਿਸਰੇ ਪਾਣੀ,
ਕਹਿੰਦੇ ਵੇਖੋ ਇਹ ਅਵਸਥਾ ਨੂੰ ਵੀ ਪ੍ਰਾਪਤ ਹੋ ਗਈ ਪਰ ਪਾਣੀ ਨਹੀਂ ਵਿਸਰਿਆ। ਜਿਹਨੇ ਮੱਛੀ ਖਾਧੀ ਉਹ ਵਾਰ ਵਾਰ ਕਹਿੰਦਾ ਪਾਣੀ ਲਿਆਓ, ਪਾਣੀ ਲਿਆਓ। ਭਗਤ ਜੀ ਕਹਿੰਦੇ, ਪਰਮੇਸ਼ਰ ਇਹ ਮੱਛੀ ਪਾਣੀ ਮੰਗਦੀ ਹੈ, ਮਨੁੱਖ ਪਾਣੀ ਨਹੀਂ ਮੰਗਦਾ, ਬੰਦਾ ਤੇ ਉਹੋ ਹੀ ਨਾ ਜਿਹੜਾ ਪਹਿਲਾਂ ਪਾਣੀ ਲੋੜ ਅਨੁਸਾਰ ਪੀਂਦਾ ਸੀ, ਹੁਣ ਘੜੀ ਕੁ ਬਾਅਦ ਕਹਿੰਦਾ, ਕਹਿੰਦੇ ਇਸੇ ਤਰੀਕੇ ਦੇ ਨਾਲ ਇਹ ਦੁਬਾਰਾ ਪੜੋ ਜੀ,
ਖੰਡ ਖੰਡ
ਪੱਤਰਕਾਰ
ਕਰ ਭੋਜਨ ਕੀਨੋ ਨਾ ਬਿਸਰੇ ਪਾਣੀ,
ਕਹਿੰਦੇ ਜੀ ਇਸੇ ਤਰੀਕੇ ਦੇ ਨਾਲ ਮੀਨ ਪਕੜ ਫਾਂਕੇ ਵਰ ਕਾਟਿਓ। ਮੀਨ ਦੀ ਨਿਆਈ ਕੌਣ ਹਨ? ਪਰਮੇਸ਼ਰ ਦੇ ਪਿਆਰੇ ਭਗਤ। ਮੀਨ ਮੱਛੀ ਦੀ ਨਿਆਈ ਉਹਨਾਂ ਦਾ ਜੀਵਨ ਹੈ ਜੀ। ਉਹਨਾਂ ਨੂੰ ਭਾਈ ਪਕੜ ਲੈਣਾ ਕੀਤਾ, ਕੱਟਣਾ ਕੀਤਾ। ਜਿਵੇਂ ਆਪਾਂ ਪਾਵਨ ਇਤਿਹਾਸ ਗੁਰਬਲਾਸ ਪੜ੍ਹੀਏ ਤੇ ਆਪ ਜੀ ਨੂੰ ਉੱਚ ਪੜ੍ਹਨ ਨੂੰ ਮਿਲੇਗਾ ਕਿ ਜਿਸ ਸਮੇਂ ਪੰਚ ਪ੍ਰਵਾਣ ਦੀ ਪੌੜੀ ਤੇ ਪਾਠ ਗਿਆ ਹੈ ਤੇ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਟੋਟੇ ਹੋ ਚੁੱਕੇ ਹਨ, ਦੁਫਾੜ ਹੋ ਚੁੱਕਾ ਹੈ, ਪਰ ਸ੍ਰੀ ਜਪਜੀ ਸਾਹਿਬ ਜੀ ਦਾ ਤਊ ਨਾ ਵਿਸਰਿਓ ਪਾਣੀ, ਪਾਣੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਭਗਤੀ ਤਾਂ ਵੀ ਵਿਸਰੀ ਨਹੀਂ। ਦੋਵਾਂ ਹੀ ਹਿੱਸਿਆਂ ਵਿੱਚੋਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਚੱਲਦਾ ਹੈ। ਇਸੇ ਤਰੀਕੇ ਦੇ ਨਾਲ ਖੰਡ ਖੰਡ ਕਰ ਭੋਜਨ ਕੀਨੋ, ਭੋਰਾ ਭੋਰਾ ਕਰਕੇ ਭਾਈ ਮਣੀ ਸਿੰਘ ਜੀ ਜਿਸ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ, ਇਸ ਦਰਬਾਰ ਦੇ ਪਾਵਨ ਗ੍ਰੰਥੀ ਭਾਈ ਮਣੀ ਸਿੰਘ ਸਾਹਿਬ ਗੁਰੂ ਕੇ ਪਿਆਰੇ, ਕਹਿੰਦੇ ਜਿਸ ਸਮੇਂ ਪਾਵਨ ਗੁਰਬਾਣੀ ਵਾਹਿਗੁਰੂ ਭਾਈ ਸਾਹਿਬ ਜੀ ਦੀ ਸ਼ਹਾਦਤ ਦੀ ਆਰੰਭਤਾ ਹੋਈ, ਆਪ ਦੱਸਿਆ ਕਹਿਣ ਲੱਗੇ, ਮੇਰੇ ਉਂਗਲਾਂ ਦੇ ਤਿੰਨ ਤਿੰਨ ਟੋਟੇ ਕਰ, ਤਿੰਨ ਤਿੰਨ ਬੰਦ, ਤੇਰੇ ਮਾਲਕ ਦਾ ਹੁਕਮ ਹੈ ਤੈਨੂੰ ਕਿ ਇਹਦਾ ਬੰਦ ਬੰਦ ਕੱਢ ਕੇ ਸ਼ਹੀਦ ਕਰਨਾ ਹੈ। ਮੇਰੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਦੀ ਬਚਨ ਕੀਤੇ ਸਨ ਕਿ ਮਣੀ ਸਿੰਘਾ ਤੇਰਾ ਬੰਦ ਬੰਦ ਵੀ ਕੱਟਿਆ ਜਾਵੇ ਤੇਰੇ ਆਨੰਦ 'ਚ ਫਰਕ ਨਹੀਂ ਪਵੇਗਾ, ਤੂੰ ਆਪਣੇ ਮਾਲਕ ਦਾ ਹੁਕਮ ਜਾ, ਅਸੀਂ ਆਪਣੇ ਮਾਲਕ ਦਾ ਹੁਕਮ ਸੱਚ ਹੁੰਦਾ ਵੇਖਾਂਗੇ। ਤੇ ਪਿਆਰਿਓ ਪਾਵਨ ਇਤਿਹਾਸ ਨੂੰ ਪੜ੍ਹੋ ਤੇ ਸੁਣੋ, ਪਤਾ ਲੱਗੇਗਾ ਜਦੋਂ ਇਸ ਪੰਕਤੀ ਦੇ ਉੱਤੇ ਪਾਠ ਪਹੁੰਚਿਆ ਨਾ ਕਿ ਬ੍ਰਹਮ ਗਿਆਨੀ ਸਗਲ ਕਾ ਧਣੀ ਜਲਾਦ ਨੇ ਵਧ ਸੋ ਵਾਹਿਗੁਰੂ ਭਾਈ ਮਣੀ ਸਿੰਘ ਜੀ ਦਾ ਬੰਦ ਬੰਦ ਕੱਟਣਾ ਆਰੰਭ ਕੀਤਾ ਹੈ, ਆਰੰਭਤਾ ਕੀਤੀ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਦੇ। ਤੇ ਜਿਸ ਸਮੇਂ ਬ੍ਰਹਮ ਗਿਆਨੀ ਸਗਲ ਕਾ ਧਣੀ ਦੀ ਪੌੜੀ ਉੱਤੇ ਪਾਠ ਗਿਆ, ਕਹਿੰਦੇ ਉਸ ਸਮੇਂ ਸੀਸ ਧੜ ਨਾਲੋਂ ਜੁਦਾ ਕਰ ਦਿੱਤਾ ਹੈ, ਸਾਰੇ ਬੰਦ ਕੱਟ ਕਰਕੇ ਰਹਿੰਦੇ ਹੋਏ ਧੜ ਦੇ ਉੱਤੇ ਸਰੀਰ ਨੂੰ ਜੁਦਾ ਕਰਕੇ ਜਿਸ ਸਮੇਂ ਰੱਖ ਦਿੱਤਾ, ਉਹ ਸਾਰੇ ਬੰਦ ਚੁੱਕ ਕਰਕੇ ਤੇ ਟੋਕਰੇ ਦੇ ਵਿੱਚ ਪਾਏ। ਪਰ ਜਿਵੇਂ ਤੁਸੀਂ ਸੰਗਤੀ ਰੂਪ ਵਿੱਚ ਸਵੇਰੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕਵਾੜ ਦੇ ਅੱਗੇ ਬੈਠ ਕਰਕੇ ਸੰਗਤਾਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੀਆਂ, ਸੰਗਤੀ ਰੂਪ ਜਿਵੇਂ ਆਪ ਐਤਵਾਰ ਦੇ ਐਤਵਾਰ ਅਨੇਕਾਂ ਗੁਰੂ ਘਰਾਂ ਦੇ ਵਿੱਚ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਬਹੁਤੀ ਸੰਗਤ ਇਕੱਠੀ ਹੋ ਕਰਕੇ ਜਾਪ ਕਰਦੀ ਹੈ, ਇਵੇਂ ਹਰ ਇੱਕ ਬੰਦ ਵਿੱਚੋਂ ਇੱਕ ਰਸ ਜਿਵੇਂ ਬਹੁਤੇ ਪਾਠੀ ਲੱਗ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋਣ, ਇਵੇਂ ਉਸ ਪਾਵਨ ਬੰਦਾਂ ਵਿੱਚੋਂ ਗੁਰੂ ਕੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜਿੰਨਾ ਚਿਰ ਤੱਕ ਇਹ ਪੰਕਤੀਆਂ ਪੜ੍ਹ ਕੇ ਸਮਾਪਤ ਨਹੀਂ ਨਾ ਕਰ ਦਿੱਤੀਆਂ ਕਿ ਇਹ ਮਹਾਰਾਜ ਜੀ ਫਤਿਹ ਬੁਲਾ ਨਹੀਂ ਦਿੱਤੀ, ਓਨੇ ਸਮੇਂ ਤੱਕ ਪਾਵਨ ਗੁਰਬਾਣੀ ਦਾ ਜਾਪ ਚੱਲਦਾ ਰਿਹਾ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਣਾ ਕੈ ਮਨ ਬਸਰਾਮ, ਜਿਨ੍ਹਾਂ ਦੇ ਮਨ ਵਿੱਚ ਵੱਸਦਾ ਹੈ ਉਹਨਾਂ ਨੂੰ ਭਾਵੇਂ ਭਾਵੇਂ ਕੋਈ ਦੁਫਾੜ ਕਰ ਦੇਵੇ, ਭਾਵੇਂ ਬੰਦ ਬੰਦ ਕਰਕੇ ਕੱਟ ਦੇਵੇ, ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ ਭੁੱਲਦਾ ਨਹੀਂ, ਵਿਸਰ ਨਹੀਂ ਸਕਦਾ। ਜਿਵੇਂ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਆਲੂ ਦੀ ਤਰ੍ਹਾਂ ਉਬਾਲ ਦਿੱਤਾ ਗਿਆ ਹੈ, ਪਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਉਹ ਉੱਭਰਦੇ ਹੋਏ ਪਾਣੀ ਵਿੱਚੋਂ ਵੀ ਸੁਣਦਾ ਹੈ, ਐਸੀ ਬਖਸ਼ਿਸ਼। ਇੱਥੇ ਭਗਤ ਰਵਿਦਾਸ ਜੀ ਵੀ ਉਹਦਾ ਜ਼ਿਕਰ ਕਰਦੇ ਨੇ, ਪਰਮੇਸ਼ਰ ਵਾਹਿਗੁਰੂ ਜਿਵੇਂ ਮੱਛੀ ਨੂੰ ਪਾਣੀ ਨਹੀਂ ਵਿਸਰਦਾ, ਉਵੇਂ ਅਸੀਂ ਆਪ ਜੀ ਦੇ ਪਿਆਰੇ ਭਗਤ ਇੰਨਾ ਪ੍ਰੇਮ ਆਪ ਜੀ ਨੂੰ ਕਰਦੇ ਹਾਂ, ਇੰਨਾ ਪ੍ਰੇਮ ਹੈ ਆਪ ਜੀ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦਾ ਨਾਮ ਸਿਮਰਨ ਸਾਨੂੰ ਭੁੱਲਦਾ ਨਹੀਂ ਹੈ, ਤਾਂ ਵੀ
ਆਪਨ ਬਾਪੈ ਨਾਹੀ ਕਿਸੀ ਕੋ।
ਬਚਨ ਕਰਦੇ ਨੇ ਕਹਿੰਦੇ ਮਹਾਰਾਜ ਤੂੰ ਕਿਤੇ ਕਿਸੇ ਦੀ ਨਿੱਜੀ ਜਾਇਦਾਦ ਹੈ? ਆਪਨ ਬਾਪੇ ਨਾਹੀ ਕਿਸੀ ਕੋ, ਅਥਵਾ ਸਾਨੂੰ ਸਮਝਾਉਂਦੇ ਨੇ ਸਿੱਖਾ, ਰੱਬ ਕਿਸੇ ਦੀ ਬਾਪ ਦੀ ਨਿੱਜੀ ਜਾਇਦਾਦ ਨਹੀਂ, ਰੱਬ ਕਿਸੇ ਨੂੰ ਜਾਇਦਾਦ ਵਿੱਚ ਨਹੀਂ ਮਿਲਦਾ, ਇਹ ਨਹੀਂ ਕਿ ਇਹ ਪੀੜ੍ਹੀ ਦਰ ਪੀੜ੍ਹੀ ਪੁਸ਼ਤ ਦਰ ਪੁਸ਼ਤ ਮਿਲਦਾ ਜਾਵੇਗਾ, ਨਹੀਂ ਮਹਾਰਾਜ, ਫਿਰ ਕਿਵੇਂ ਮਿਲਦਾ ਹੈ?
ਪਾਵਨ ਕੋ ਹਰ ਰਾਜਾ,
ਭਾਵਨਾ ਦੇ ਅਧੀਨ ਹੈ ਪਰਮੇਸ਼ਵਰ ਵਾਹਿਗੁਰੂ। ਜਿਹਦੇ ਹਿਰਦੇ ਚ ਭਾਵਨਾ ਹੈ, ਜਿਹਨੇ ਪ੍ਰੇਮ ਕੀਤਾ ਹੈ, ਜਿਹਦੀ ਆਪਣੀ ਅੰਦਰ ਦੀ ਸੱਚੀ ਭਾਵਨਾ ਹੋਵੇ, ਉਹਨੂੰ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਾਪਤ ਹੋ ਜਾਂਦੇ ਹਨ। ਇਹ ਤੇ ਇਵੇਂ ਹੈ ਮਿੱਤਰਾ, ਪ੍ਰਸ਼ਾਦਾ ਭਾਈ ਲਾਲੋ ਦੇ ਘਰੇ ਵੀ ਪੱਕਦਾ ਹੈ ਤੇ ਪਦਾਰਥ ਮਲਕ ਭਾਗੋ ਦੇ ਘਰੇ ਵੀ ਤਿਆਰ ਹੁੰਦੇ ਨੇ, ਪਰ ਪਰਮੇਸ਼ਵਰ ਵਾਹਿਗੁਰੂ ਮੇਰੇ ਗੁਰਦੇਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਲਾਲੋ ਦੀ ਭਾਵਨਾ ਜਿੱਤ ਜਾਂਦੀ ਹੈ ਮਲਕ ਭਾਗੋ ਦੇ 36 ਪ੍ਰਕਾਰ ਦੇ ਪਦਾਰਥਾਂ ਦੇ ਅੱਗੇ। ਜੇ ਕਿਤੇ ਇਹ ਯਤਨ ਕਰੀਏ ਕਿ ਪਰਮੇਸ਼ਵਰ ਵਾਹਿਗੁਰੂ ਹੋ ਸਕਦਾ ਚੰਗੀਆਂ ਪੂੜੀਆਂ ਪੂੜਿਆਂ ਤੇ ਮੰਨ ਜਾਵੇ, ਤੇ ਇਹ ਨਹੀਂ ਜੇ ਮੰਨਦਾ। ਭਾਵਨ ਕੋ ਹਰ ਰਾਜਾ, ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੋ ਰਾਜਾ ਹੈ ਸਾਰੀ ਸ੍ਰਿਸ਼ਟੀ ਦਾ, ਇਹ ਭਾਵਨਾ ਦਾ ਹੈ। ਇਹ ਤੇ ਭਾਵਣੀ ਭਗਤ ਭਾਏ, ਕੌਡੀ ਅਗਰ ਭਾਗ ਰੱਖੈ ਸਤਿਗੁਰੂ ਤਾਹੇ ਨਦਾਨ ਦਾਨ ਦੇਤ ਹੈ। ਕਹਿੰਦੇ ਭਾਵਨਾ ਦੇ ਅਧੀਨ ਹੋ ਕਰਕੇ ਜੇ ਗੁਰਸਿੱਖ ਇੱਕ ਕੌਡੀ ਮੱਥਾ ਵੀ ਟੇਕ ਦੇਵੇ ਨਾ, ਤੇ ਮੇਰੇ ਸਤਿਗੁਰੂ ਸਾਹਿਬ ਜੀ ਉਹਨੂੰ 9 ਨਦੀਆਂ ਤੇ 18 ਸਿੱਧੀਆਂ ਦੀ ਦਾਤ ਬਖਸ਼ ਦਿੰਦੇ ਨੇ, 9 ਨਦੀਆਂ ਬਖਸ਼ ਦਿੰਦੇ ਨੇ, ਉਹਨਾਂ ਤੇ ਕਿਰਪਾ ਕਰ ਦਿੰਦੇ ਨੇ, ਪਰ ਭਾਵਨਾ ਹੋਵੇ ਤੇ। ਜੇ ਭਾਵਨਾ ਨਹੀਂ ਤੇ ਵੱਡਿਆਂ ਵੱਡਿਆਂ ਦਾ ਇਤਿਹਾਸ ਪੜ੍ਹ ਲਈਏ, ਸਤਿਗੁਰੂ ਸਾਹਿਬ ਜੀ ਦੇ ਦਰ ਤੇ ਵੀ ਆਏ ਪਰ ਖਾਲੀ ਮੁੜ ਕੇ ਚਲੇ ਗਏ, ਖਾਲੀ ਚਲੇ ਗਏ। ਝੋਲੀ ਕੇ ਵੀ ਭਰੀ, ਜਿੰਨੇ ਝੁੱਕ ਕਰਕੇ ਆਪਣੀ ਝੋਲੀ ਫੁਲਾ ਦਿੱਤੀ, ਹੇ ਦਾਤਿਆ ਮੈਂ ਦਾਤਾ ਲੈਣ ਵਾਸਤੇ ਆਇਆ ਹਾਂ, ਤੁਸੀਂ ਦੇਣ ਵਾਲੇ ਹੋ। ਜਿੰਨੇ ਦਾਤ ਮੰਗੇ ਉਹਨੂੰ ਨਾਲ ਦੇ ਨਾਲ ਕੱਲੀਆਂ ਸੰਸਾਰੀ ਪਦਾਰਥ ਦਾਤਾਂ ਨੇ ਦਿੱਤੀਆਂ, ਨਾਲ ਦੇ ਨਾਲ ਮੁਕਤੀ ਬਖਸ਼ ਕਰਕੇ ਵੀ ਨਿਹਾਲ ਕਰ ਦਿੱਤਾ, ਮੁਕਤੀ ਵੀ ਬਖਸ਼ ਦਿੱਤੀ। ਇਸ ਕਰਕੇ ਗੁਰਸਿੱਖੋ, ਮਹਾਰਾਜ ਜੀ ਕਹਿੰਦੇ ਆਪਣ ਬਾਪ ਨਾ ਹੀ ਕਿਸੇ ਕੋ, ਆਪਣੇ ਕਿਸੇ ਦੇ ਬਾਪ ਦੀ ਨਿੱਜੀ ਜਾਇਦਾਦ ਨਹੀਂ ਹੈ। ਭਾਵਨ ਕੋ ਹਰ ਰਾਜਾ, ਇਹ ਭਾਵਨਾ ਦੇ ਅਧੀਨ ਹੈ ਪਰਮੇਸ਼ਵਰ ਵਾਹਿਗੁਰੂ।
ਮੋਹ ਪਟਲ ਸਭ ਜਗਤ ਵਿਆਪੇ,
ਪਰ ਕੀ ਕਰੀਏ ਜੀ, ਜਿੰਨਾ ਸਾਰਾ ਸੰਸਾਰ ਸਾਰਾ ਜਗਤ ਹੈ, ਇਹ ਮੋਹ ਦੇ ਵਿੱਚ ਲੰਪਟ ਹੋਇਆ ਹੋਇਆ ਹੈ ਜੀ, ਮੋਹ ਵਿੱਚ ਲੱਗਾ ਹੋਇਆ ਹੈ।
ਭਗਤ ਨਹੀਂ ਸੰਤਾਪਾ,
ਮਹਾਰਾਜ ਫਿਰ ਤੁਹਾਡੇ ਕੋਲ ਆਉਣ ਦਾ ਕੀ ਫਾਇਦਾ, ਜਦੋਂ ਸਾਰੇ ਮੋਹ ਦੇ ਮਾਰੇ ਹੋਏ। ਅਸੀਂ ਤੇ ਪਹਿਲਾਂ ਹੀ ਕਹਿੰਦੇ ਸਾਂ ਕਿ ਅਸੀਂ ਮੋਹ ਦੇ ਮਾਰੇ ਹਾਂ, ਤੇ ਮੇਰੇ ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ, ਸਿੱਖਾ ਚਿੰਤਾ ਚ ਨਾ ਪੈ, ਭਗਤ ਨਹੀਂ ਸੰਤਾਪਾ। ਜਿਹੜੇ ਮੋਹ ਨੇ ਸਾਰੇ ਸੰਸਾਰ ਨੂੰ ਖਾ ਲਿਆ ਹੈ, ਪਰਮੇਸ਼ਵਰ ਦੇ ਪਿਆਰੇ ਭਗਤਾਂ ਨੂੰ ਉਹਦਾ ਸੰਤਾਪ ਨਹੀਂ ਲੱਗਦਾ। ਪਰਮੇਸ਼ਵਰ ਦੇ ਪਿਆਰੇ ਭਗਤ ਇਸ ਮੋਹ ਦੀ ਫਾਸੀ ਤੋਂ ਬਚ ਗਏ ਹਨ। ਇਹ ਮੋਹ ਦੀਆਂ ਤੰਦਾਂ ਗੁਰੂ ਕੇ ਸਿੱਖਾਂ ਨੂੰ ਪਾਉਂਦੀਆਂ ਨਹੀਂ। ਜੇ ਭਾਈ ਮੋਹ ਦੀਆਂ ਤੰਦਾਂ ਪਾਉਂਦੀਆਂ ਹੁੰਦੀਆਂ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਡੋਲ ਜਾਂਦੇ, ਆਪਣੇ ਸਕੇ ਪੁੱਤਰ ਦਾ ਕਾਲਜਾ ਕੱਢ ਕਰਕੇ ਮੂੰਹ ਚ ਪਾਇਆ ਤੇ ਕਹਿਣ ਲੱਗੇ, ਦੱਸ ਭਾਈ ਸਿੱਖੀ ਦਾ ਕਿੰਨਾ ਕੁ ਸਵਾਦ ਹੈ, ਤੇ ਹੱਸ ਕੇ ਕਹਿਣ ਲੱਗੇ, ਕੌਮ ਦੇ ਲਾਲ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਪੁੱਤਰ ਬਾਬਾ ਬੰਦਾ ਸਿੰਘ ਜੀ ਬਹਾਦਰ, ਕਹਿੰਦੇ ਸਾਡੇ ਪੰਜਾਬ ਦਾ ਰਿਵਾਜ ਹੈ, ਜਦੋਂ ਕੋਈ ਜਵਾਈ ਆਪਣੇ ਸਹੁਰੇ ਘਰ ਜਾਵੇ ਤੇ ਸਹੁਰਿਆਂ ਵਾਲੇ ਉਹਦਾ ਮੂੰਹ ਜਠਲਾਉਂਦੇ ਹਨ, ਮੈਂ ਆਇਆ ਲਾੜੀ ਮੌਤ ਵਿਆਹਣ ਵਾਸਤੇ। ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਹੁਕਮ ਸਦਕਾ ਤੇ ਤੁਹਾਡਾ ਫਰਜ਼ ਬਣਦਾ ਸੀ ਮੇਰਾ ਮੂੰਹ ਜਠਲਾਉਂਦੇ ਹੋ, ਮੈਨੂੰ ਇਵੇਂ ਪ੍ਰਤੀਤ ਹੋ ਰਿਹਾ, ਇਵੇਂ ਪ੍ਰਤੀਤ। ਮੋਹ ਦੀਆਂ ਤੰਦਾਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ ਗੁਰਸਿੱਖੀ ਤੋਂ ਤੋੜ ਨਹੀਂ ਸਕਦੀਆਂ। ਇਸੇ ਤਰੀਕੇ ਦੇ ਨਾਲ ਭਾਈ ਸ਼ਹਿਬਾਜ਼ ਸਿੰਘ ਤੇ ਭਾਈ ਸ਼ਬੇਕ ਸਿੰਘ ਜੀ ਦਾ ਇਤਿਹਾਸ ਪੜ੍ਹੀਏ। ਜੇ ਪਿਤਾ ਨੂੰ ਇਹ ਪਤਾ ਲੱਗੇ ਕਿ ਪੁੱਤ ਨੂੰ ਨਾਲ ਬਰਾਬਰ ਚਰਖੜੀ ਤੇ ਚਾੜਿਆ ਜਾਣਾ ਹੈ, ਤੇ ਜੇ ਆਮ ਪਿਓ ਹੋਵੇ ਤੇ ਡੋਲ ਜਾਵੇਗਾ। ਪਿਤਾ ਨੂੰ ਕਹਿਣ ਲੱਗੇ, ਭਾਈ ਸ਼ਬੇਕ ਸਿੰਘ ਗੱਲ ਬਣ ਗਈ ਹੈ ਕਿ ਕਹਿੰਦੇ ਤੂੰ ਮੰਨ ਚਾਹੇ ਨਾ ਮੰਨ, ਪਰ ਤੇਰਾ ਪੁੱਤ ਮੰਨ ਗਿਆ ਹੈ। ਕਹਿੰਦੇ ਅੱਛਾ ਭਾਈ, ਲਿਆਓ ਮੇਰੇ ਸਾਹਮਣੇ ਕਰਵਾ ਦੇਵੋ। ਸਾਹਮਣੇ ਆਏ ਭਾਈ ਸ਼ਹਿਬਾਜ਼ ਸਿੰਘ, ਪਿਤਾ
ਜਿਸ ਪਿਤਾ ਨੂੰ ਇਹ ਪਤਾ ਹੈ ਕਿ ਕਲਗੀਧਰ ਪ੍ਰੀਤਮ ਜੀ ਨੇ ਕੱਲੀ ਅੰਮ੍ਰਿਤ ਦੀ ਦਾਤ ਨਹੀਂ ਬਖਸ਼ੀ, ਇੰਨਾ ਭਰੋਸਾ ਕਿੱਥੋਂ ਲੈ ਕਰਕੇ ਆਵਾਂਗੇ। ਮਹਾਰਾਜ ਜੀ ਨੇ ਨਾਲ ਬਚਨ ਕੀਤੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਜਿਹੜੇ ਕਹਿੰਦੇ ਕਰਾਮਾਤ ਕੋਈ ਨਹੀਂ। ਭਾਈ ਸ਼ਹਿਬਾਜ ਸਿੰਘ ਮੰਨਿਆ ਹੋਇਆ ਹੈ, ਪਿਤਾ ਦੇ ਸਾਹਮਣੇ ਆਇਆ, ਪੁੱਛਿਆ ਹਾਂ ਪੁੱਤਰ ਜੀ ਕੀ ਕਹਿੰਦੇ ਹੋ? ਪਿਤਾ ਜੀ ਜਾਨ ਬਚਾਈਏ, ਆ ਸੁੱਖ ਆ ਨਵਾਬੀਆਂ ਕਿੱਥੋਂ ਪ੍ਰਾਪਤ ਹੋਣੀਆਂ ਹਨ, ਕੀ ਕਰਨਾ, ਥੋੜੀਆਂ ਜਿਹੀਆਂ ਲਬਾਂ ਕਟਾ ਲਈਏ। ਤੇ ਭਾਈ ਸ਼ਬਾਜ ਸਿੰਘ ਜੀ ਨੂੰ ਭਾਈ ਸ਼ਬੇਗ ਸਿੰਘ ਕਹਿੰਦੇ, ਜੀਵਨ ਜੋਗਿਆ ਮੇਰੇ ਲਾਗੇ ਹੋ, ਆਪਣੇ ਪੈਰ ਦੀ ਮਿੱਟੀ ਚੁੱਕੀ ਇਹ ਸੋਚ ਕਰਕੇ ਕਿ ਮੇਰਾ ਬਾਪੂ ਕਹਿੰਦਾ ਸੀ ਖਾਲਸਾ ਮੇਰੋ ਰੂਪ ਹੈ ਖਾਸ, ਮੈਂ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦਾ ਖਾਸ ਰੂਪ ਹਾਂ, ਆਪਣੇ ਪੈਰ ਦੀ ਮਿੱਟੀ ਚੁੱਕੀ ਮੱਥੇ ਨੂੰ ਲਾ ਕਰਕੇ ਕਹਿਣ ਲੱਗੇ, ਜਲਾਦਾ ਜਦੋਂ ਇਹ ਮੰਨ ਜਾਵੇ ਇਹਨੂੰ ਮੇਰੇ ਪਾਸ ਲੈ ਆਵੀਂ। ਪੁੱਛਿਆ ਸ਼ਹਿਬਾਜ ਸਿੰਘ ਨੂੰ, ਕਹਿੰਦੇ ਜੀ ਪਾਸ ਲਿਆਂਦਾ ਤੁਹਾਡੇ ਸਾਹਮਣੇ ਮੰਨਦਾ, ਕਹਿੰਦੇ ਹੁਣ ਪੁੱਛੋ। ਪੁੱਛਿਆ ਕਹਿੰਦੇ ਜੀ, ਕਹਿੰਦੇ ਕੀ ਕਹਿੰਦੇ ਹੋ ਜਲਾਦੋ? ਕਹਿੰਦੇ ਤੂੰ ਮੰਨ ਗਿਆ ਹੈ ਕਿ ਤੂੰ ਲਬਾਂ ਕਟਾ ਲਵੇਂਗਾ, ਸਿੱਖੀ ਛੱਡ ਦੇਵੇਂਗਾ? ਕਹਿੰਦੇ ਨਾ ਭਾਈ, ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਕਲਗੀਧਰ ਪ੍ਰੀਤਮ ਜੀ ਤੇਰੀ ਸਿੱਖੀ ਕੇਸਾ ਸਵਾਸਾ ਸੰਗ ਨਿਭ ਜਾਵੇ। ਇਸ ਸਰੀਰ ਤੇ ਤਿਆਗਿਆ ਜਾ ਸਕਦਾ ਹੈ, ਪਰ ਇਹ ਸਿੱਖੀ ਨਹੀਂ ਛੱਡੀ ਜਾ ਸਕਦੀ। ਹੁਣ ਪੁੱਛਿਆ ਪਿਤਾ ਨੂੰ, ਪੁੱਛਿਆ ਪਿਤਾ ਜੀ ਕਾਰਨ ਕੀ ਸੀ? ਪੁੱਤਰ ਤੇ ਕਰਮਾਂ ਚ ਫਰਕ ਸੀ, ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਹੁਣ ਕਿਰਪਾ ਕਰ ਦਿੱਤੀ, ਇਹ ਸਿੱਖੀ ਹੁਣ ਕੇਸਾ ਸਵਾਸਾ ਸੰਗ ਹੀ ਨਿਭੇਗੀ। ਐਸੇ ਗੁਰੂ ਕੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਹਨ ਭਾਈ, ਉਹਨਾਂ ਨੂੰ ਮੋਹ ਦਾ ਸੰਤਾਪ ਨਹੀਂ ਲੱਗਦਾ, ਭਗਤਾਂ ਨੂੰ ਇਹ ਸੰਤਾਪ ਲੱਗਦਾ ਨਹੀਂ। ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤ ਮਾਇਆ ਦੇ ਮੋਹ ਤੋਂ ਵੀ, ਔਲਾਦ ਦੇ ਮੋਹ ਤੋਂ ਵੀ ਉੱਪਰ ਉੱਠ ਚੁੱਕੇ ਹਨ ਜੀ।
ਰਵਿਦਾਸ ਭਗਤ ਇੱਕ ਬਾਡੀ,
ਭਗਤ ਰਵਿਦਾਸ ਜੀ ਕਹਿੰਦੇ ਹਨ ਸਮਾਪਤੀ ਤੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੀ ਕਿਰਪਾ ਸਦਕਾ ਇਹ ਭਗਤੀ ਵਿੱਚ ਬੜੋਤਰੀ ਹੋਈ ਹੈ।
ਰੱਬ ਇਹ ਕਾਸਿਓਂ ਕਹੀਐ,
ਭਗਤੀ ਵੱਧ ਚੁੱਕੀਏ ਇਹ ਹੁਣ ਕਿਨੂੰ ਜਾ ਕਰਕੇ ਅਸੀਂ ਦੱਸਣਾ ਕਰੀਏ ਜੀ।
ਕਾਰਨ ਹਮ ਤੁਮ ਆਰਾਧੇ,
ਜਿਸ ਕਾਰਨ ਕਰਕੇ ਆਪ ਜੀ ਦੇ ਪਾਸ ਇਹ ਅਰਦਾਸ ਕਹਿਣ ਵਾਸਤੇ ਆਏ ਹਾਂ, ਜਿਸ ਕਾਰਨ ਵਾਸਤੇ ਅਸੀਂ ਤੁਹਾਡੀ ਆਰਾਧਨਾ ਕੀਤੀ ਹੈ, ਭਗਤੀ ਕੀਤੀ ਹੈ ਜੀ।
ਸੋ ਦੁੱਖ ਅੱਜ ਹੂੰ ਸਹੀਐ,
ਮਹਾਰਾਜ ਕੀ ਉਹ ਜਿਹੜਾ ਦੁੱਖ ਹੈ ਅਸੀਂ ਅਜੇ ਵੀ ਸਹਾਰਾਂਗੇ? ਨਹੀਂ ਮਹਾਰਾਜ, ਇਹ ਪ੍ਰਤੱਖ ਸੱਚਾਈ ਹੈ ਕਿ ਉਹ ਦੁੱਖ ਹੁਣ ਸਾਨੂੰ ਨਹੀਂ ਲੱਗੇਗਾ। ਉਹ ਦੁੱਖ ਕਦੀ ਵਾਸਤੇ ਵੀ ਮਾਇਆ ਮੋਹ ਦਾ ਸਾਨੂੰ ਕਦੀ ਵਿਆਪ ਨਹੀਂ ਸਕਦਾ। ਕਿਉਂ? ਇਸ ਕਾਰਨ ਕਰਕੇ ਹੀ ਤੇ ਅਸੀਂ ਆਪ ਜੀ ਦੀ ਭਗਤੀ ਕੀਤੀ। ਹੋਰ ਕਾਰਨ ਕੀ ਹੈ? ਇਹ ਕਾਰਨ ਹੀ ਇਹੋ ਸੀ ਕਿ ਮਾਇਆ ਦੇ ਮੋਹ ਵਿੱਚੋਂ ਸਾਨੂੰ ਕੱਢ ਲੈਣਾ ਕਰੋ, ਇਹ ਪਾਵਨ ਬਖਸ਼ਿਸ਼ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਤੇ ਅੱਜ ਦੇ ਦਿਹਾੜੇ ਜੋ ਪਾਵਨ ਹੁਕਮਨਾਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਸਨ ਉਹਨਾਂ ਦੁਆਰਾ ਕੀਤੀ ਹੈ। ਹੁਣ ਜੋ ਲੜੀਵਾਰ ਸ਼ਬਦ ਦੀ ਕਥਾ ਚੱਲ ਰਹੀ ਹੈ, ਆਓ ਰਹਿੰਦਿਆ ਹੋਇਆ ਜਿਹੜਾ ਪਦ ਹੈ ਉਹਦੀ ਸਰਵਣ ਕਰੀਏ ਜੀ।
ਭਵਨ ਸੁਹਾਵੜਾ ਧਰਤ ਸੁਭਾਗੀ ਰਾਮ,
ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਗੁਰਸਿੱਖੋ, ਜਿੱਥੇ ਜਿਸ ਧਰਤੀ ਦੇ ਉੱਤੇ ਆਣ ਕਰਕੇ ਲਾੜਾ ਬੈਠੇ ਆਣ ਕਰਕੇ, ਤੇ ਸੰਸਾਰ ਦੇ ਲੋਕਾਂ ਦੀ ਇਹ ਮਰਿਆਦਾ ਹੈ, ਸਮਝਦੇ ਹਨ ਕਿ ਇੱਥੇ ਸਾਡਾ ਜਵਾਈ ਭਾਈ ਇੱਥੇ ਲਾੜਾ ਆਣ ਕਰਕੇ ਬੈਠਾ ਹੈ, ਧਰਤੀ ਭਾਗਾਂ ਵਾਲੀ ਹੋ ਗਈ ਹੈ। ਇਹਨੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਵਨ ਉਹ ਘਰ ਵੀ ਚੰਗਾ ਸੁਭਾਗਾ ਹੋ ਜਾਂਦਾ ਹੈ, ਇਵੇਂ ਹੀ ਗੁਰਸਿੱਖੋ ਜਿੱਥੇ ਪਰਮੇਸ਼ਰ ਰੂਪੀ ਲਾੜਾ ਜਿਸ ਹਿਰਦੇ ਭਵਨ ਘਰ ਵਿੱਚ ਆਣ ਕਰਕੇ ਆਸਣ ਕਰੇ, ਉਹ ਹਿਰਦਾ ਘਰ ਜਿਹੜਾ ਹੈ ਉਹ ਭਵਨ ਸੁਹਾਵੜਾ ਹੈ, ਉਹ ਹੀ ਹਿਰਦਾ ਸੋਹਣਾ ਤੇ ਸੁਭਾਗਾ ਹੈ, ਉਹ ਧਰਤੀ ਬੁੱਧੀ ਜਿਹੜੀ ਹੈ, ਉਹ ਜਿਹੜੀ ਧਰਤੀ ਇੱਥੇ ਧਰਤੀ ਦੂਸਰੀ ਪ੍ਰਤੱਖ ਰੂਪ ਵਿੱਚ ਦੂਸਰੀ, ਤੇ ਉੱਧਰ ਅੰਤ ਸੋ ਜੀ ਅੰਤਰੀਵ ਅਰਥੇ ਦੇ ਕਰੀਏ ਤੇ ਬੁੱਧੀ ਰੂਪੀ ਧਰਤੀ ਜਿਹਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਸ਼ਰਧਾ ਪੈਦਾ ਹੋ ਗਈ, ਉਹ ਬੁੱਧੀ ਰੂਪੀ ਧਰਤੀ ਸੁਭਾਗੀ ਹੋ ਗਈ। ਕਿਉਂ? ਸੋ ਮੇਰੇ ਪਰਮੇਸ਼ਰ ਵਾਹਿਗੁਰੂ ਨੇ ਲਾੜਾ ਰੂਪ ਹੋ ਕਰਕੇ ਦਰਸ਼ਨ ਦਿੱਤੇ ਹਨ।
ਰੱਬ ਘਰ ਆਏੜਾ ਗੁਰ ਚਰਣੀ ਲਾਗੀ ਰਾਮ।
ਕਿਉਂ ਜੀ ਕਿਉਂ ਹੋਈ ਉਹ ਧਰਤੀ ਭਾਗਾਂ ਵਾਲੇ? ਕਹਿੰਦੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਆਪਣੇ ਹਿਰਦੇ ਘਰ ਵਿੱਚ ਆਣ ਕਰਕੇ ਜੋ ਵੱਸ ਗਿਆ। ਜਿਸ ਪਰਮੇਸ਼ਰ ਵਾਹਿਗੁਰੂ ਨੂੰ ਜੰਗਲਾਂ ਤੇ ਬੇਲਿਆਂ ਵਿੱਚ ਢੂੰਡਦਾ ਫਿਰਦਾ ਸੀ, ਜਿਹਨੂੰ ਮਰੀਆਂ ਤੇ ਮੱਟਾਂ ਤੇ ਜਾ ਕਰਕੇ ਮੱਥੇ ਮਾਰ ਮਾਰ ਕੇ ਥੱਕ ਗਿਆ ਸੀ, ਜਦੋਂ ਪ੍ਰੇਮਾ ਭਗਤੀ ਪੈਦਾ ਹੋਈ ਹਿਰਦੇ ਚੋਂ, ਪਤਾ ਲੱਗਾ ਕਿ ਕਹਿ ਰਵਿਦਾਸ ਹਾਥ ਤਾਂ ਨੇਰੇ ਸਹਿਜੇ ਹੋਏ ਸੋ ਹੋਈ। ਜਦੋਂ ਇਹ ਅਵਸਥਾ ਪ੍ਰਾਪਤ ਹੋ ਗਈ ਤੇ ਫਿਰ ਜਾ ਕੇ ਕਿਹਾ ਨਾ ਕਿ ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ ਬਾਤ ਤਾਂ ਬਣੀ ਨਾ। ਇਵੇਂ ਹੀ ਗੁਰਸਿੱਖੋ, ਜਦੋਂ ਪ੍ਰਭੂ ਪਰਮੇਸ਼ਰ ਵਾਹਿਗੁਰੂ ਪ੍ਰਭ ਘਰ ਆਏੜਾ, ਜਦੋਂ ਹਿਰਦੇ ਰੂਪੀ ਘਰ ਵਿੱਚ ਆ ਗਏ, ਗੁਰ ਚਰਨੀ ਲਾਗੀ ਰਾਮ, ਉਦੋਂ ਭਾਈ ਇਹ ਜੀਵ ਰੂਪੀ ਆਤਮਾ ਜਿਹੜੀ ਸੀ, ਜਿਹੜੀ ਭਟਕਦੀ ਫਿਰਦੀ ਸੀ ਅਨੇਕਾਂ ਜਨਮਾਂ ਦੇ ਵਿੱਚ, ਜਿੰਨੇ 84 ਲੱਖ ਜੂਨੀ ਦੀ ਫਾਹੀ ਆਪਣੇ ਗਲ ਵਿੱਚ ਪਵਾਈ ਹੋਈ ਸੀ, ਉਹ ਉੱਠ ਕਰਕੇ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਨਾਲ ਲੱਗ ਗਈ। ਜਦੋਂ ਭਾਈ ਛੁੱਟੜ ਔਰਤ ਨੂੰ ਵੀ ਪਤੀ ਦਾ ਪਿਆਰ ਪ੍ਰੇਮ ਉਹਦੇ ਚਰਨਾਂ ਦੀ ਸੇਵਾ ਮਿਲ ਜਾਵੇ ਤੇ ਉਹ ਵੀ ਸੁਹਾਗਵੰਤੀ ਹੋ ਜਾਂਦੀ ਹੈ। ਇਵੇਂ ਹੀ ਇਹ ਜਿਹੜੀ ਜੀਵ ਰੂਪੀ ਆਤਮਾ ਅਨੇਕਾਂ ਜਨਮਾਂ ਵਿੱਚ ਭਰਮ ਰਹੀ ਸੀ, ਜਦੋਂ ਪਰਮੇਸ਼ਰ ਵਾਹਿਗੁਰੂ ਨੇ ਹਿਰਦੇ ਰੂਪੀ ਘਰ ਵਿੱਚ ਆਣ ਕਰਕੇ ਦਰਸ਼ਨ ਦਿੱਤੇ, ਉਹ ਭਾਗਾਂ ਵਾਲੀ ਹੋ ਗਈ ਚਰਨਾਂ ਨਾਲ ਲੱਗ ਕਰਕੇ ਜੀ।
ਗੁਰ ਚਰਨ ਲਾਗੀ ਸਹਿਜ ਜਾਗੀ,
ਗੁਰੂ ਦੇ ਚਰਨਾਂ ਦੇ ਲੱਗਣ ਨਾਲ ਸਹਿਜ ਅਵਸਥਾ ਜਾਗ ਪਈ ਹੈ ਜੀ, ਅਥਵਾ ਸੰਸਾਰ ਵੱਲੋਂ ਮਰ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਜਾਗ ਪਏ ਹਨ।
ਸਗਲ ਇੱਛਾ ਪੁੰਨੀਆਂ,
ਸਾਰੀਆਂ ਹੀ ਜਿਹੜੀਆਂ ਆਸ਼ਾਵਾਂ ਸਨ ਪਰਮੇਸ਼ਰ ਦੇ ਪਿਆਰਿਆਂ ਦੀਆਂ, ਪੁੰਨੀਆਂ ਪੂਰੀਆਂ ਗਈਆਂ ਹਨ, ਪੂਰੀਆਂ ਹੋ ਗਈਆਂ ਹਨ ਜੀ।
ਮੇਰੀ ਆਸ ਪੂਰੀ ਸੰਤ ਧੂਰੀ,
ਪੁੱਛਣ ਵਾਲੀਆਂ ਜਿਨ੍ਹਾਂ ਦੇ ਅਜੇ ਵੀ ਸੇਜਾ ਤੇ ਪਰਮੇਸ਼ਰ ਵਾਹਿਗੁਰੂ ਨਹੀਂ ਪਹੁੰਚਿਆ, ਉਹਨਾਂ ਭਗਤਾਂ ਤੋਂ ਪੁੱਛਿਆ ਪਰਮੇਸ਼ਰ ਦੇ ਪਿਆਰੇ ਭਗਤੋ ਇਹ ਪ੍ਰਾਪਤ ਕਿਵੇਂ ਹੋਇਆ ਹੈ? ਜਿਵੇਂ ਆਪਾਂ ਬਾਣੀ ਚ ਪੜ੍ਹਦੇ, ਪਾੜ ਪੜੋਸ਼ਣ ਪੂਛ ਲੈ ਨਾਮਾ ਕਾਪੈ ਸ਼ਾਨ ਸਵਾਏ ਹੋ, ਤੋ ਪਹਿ ਦੁਗਣੀ ਮਜ਼ੂਰੀ ਦਹਿਹੋ, ਮੁਹਿ ਬੇਦੀ ਦੇਹੋ ਬਤਾਈ ਹੋ। ਇਹਨੇ ਜਗਿਆਸੂ ਰੂਪੀ ਇਸਤਰੀਆਂ ਨੇ ਪੁੱਛਿਆ, ਹੇ ਪਰਮੇਸ਼ਰ ਦੇ ਪਿਆਰਿਓ ਇਹ ਕਿਰਪਾ ਕਿਵੇਂ ਹੋਈ? ਕਹਿਣ ਲੱਗੇ ਮੇਰੀ ਆਸ ਪੂਰੀ ਸੰਤ ਧੂਰੀ। ਭਾਈ ਜਦੋਂ ਸਾਧ ਸੰਗਤ ਦੀ ਧੂੜ, ਜਦੋਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਧੂੜੀ ਪ੍ਰਾਪਤ ਕੀਤੀ, ਜਦੋਂ ਸਤਵੰਤੀਆਂ ਚ ਬੈਠੇ, ਉਦੋਂ ਮੇਰੇ ਚ ਇਹ ਗੁਣ ਆਏ ਤਾਂ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੋਇਆ ਹੈ। ਜਿੰਨਾ ਚਿਰ ਸਤਵੰਤੀਆਂ ਦੀ ਸੰਗਤ ਨਹੀਂ ਸੀ, ਉਹਨਾਂ ਚਿਰ ਮੈਂ ਵੀ ਇੱਕ ਸੰਗਤ ਦੀ ਮਾਰੀ ਹੋਈ, ਭਰਮਾਈ ਹੋਈ, ਛੁੱਟੜ ਹੋ ਕਰਕੇ ਪਤੀ ਦੇ ਹੁੰਦਿਆਂ ਹੀ ਛੁੱਟੜ ਹੋ ਕਰਕੇ ਤੁਰੀ ਫਿਰਦੀ ਸਾਂ। ਜਦੋਂ ਪਰਮੇਸ਼ਰ ਦੇ ਪਿਆਰੇ ਸੰਤਾਂ ਦੀ ਸੰਗਤ ਵਿੱਚ ਗਈ, ਫਿਰ ਮੇਰੀ ਆਸ ਪੂਰੀ ਹੋਈ ਹੈ, ਫਿਰ ਪਤੀ ਪਰਮੇਸ਼ਰ ਦਾ ਮਿਲਾਪ ਹੋਇਆ ਹੈ ਜੀ।
ਹਰ ਮਿਲੇ ਕੰਤ ਵਿਛੁਨਿਆ,
ਜਿਹੜਾ ਵਿਛੜਿਆ ਹੋਇਆ ਕੰਤ ਪਤੀ ਸੀ 84 ਲੱਖ ਜੂਨਾਂ ਚ, ਜਿਹਦੇ ਕਰਕੇ ਭਰਮਣਾ ਪਿਆ ਸੀ, ਉਹ ਮਿਲ ਗਿਆ, ਪ੍ਰਾਪਤ ਹੋ ਗਿਆ ਜੀ।
ਆਨੰਦ ਅਨੰਦਿਨ ਵਧ ਹੈ ਵਾਜੇ,
ਫਿਰ ਮਹਾਰਾਜ ਕੀ ਪ੍ਰਾਪਤੀ ਹੋਈ? ਕਹਿੰਦੇ ਆਨੰਦ ਦੇ ਸਹਿਤ ਹੋ ਗਏ ਹਾਂ, ਅਨ ਦਿਨ ਦਿਨ ਤੇ ਰਾਤ ਸਤਿਗੁਰੂ ਸਾਹਿਬ ਜੀ ਦੇ ਜਸ ਰੂਪੀ ਬਾਜੇ ਵੱਜ ਰਹੇ ਹਨ।
ਮਤ ਮਨ ਕੀ ਤਿਆਗੀ,
ਕੁੱਝ ਨਾ ਕੁੱਝ ਤੇ ਫਿਰ ਤੁਹਾਨੂੰ ਛੱਡਣਾ ਪਿਆ ਹੋਵੇਗਾ ਨਾ, ਕੋਈ ਵਿਸ਼ੇਸ਼ ਗੱਲ ਦੱਸੋ, ਕੋਈ ਇਹੋ ਜਿਹਾ ਕਾਰਨ ਦੱਸੋ, ਜਿਹੜਾ ਕੋਈ ਇੱਕ ਗੁਣ ਦੱਸੋ ਜਿਹੜਾ ਤੁਸੀਂ ਤਿਆਗਿਆ ਹੋਵੇ। ਕਹਿੰਦੇ ਹਾਂ, ਅਹੰ ਮਤ ਮਨ ਕੀ ਤਿਆਗੀ, ਜਿਹੜੀ ਹੰਕਾਰ ਵਾਲੀ ਬੁੱਧੀ ਸੀ, ਉਹ ਜਿਹੜੀ ਮਨ ਨੂੰ ਹੰਕਾਰੀ ਕਰਨ ਵਾਲੀ ਬੁੱਧੀ ਸੀ, ਉਹਦਾ ਤਿਆਗ ਕਰ ਦੇਣਾ ਕੀਤਾ ਹੈ ਜੀ।
ਬਣਵੰਤ ਨਾਨਕ ਸਰਣ ਸੁਆਮੀ,
ਕਹਿੰਦੇ ਬਣਵੰਤ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਹੋਈ ਹੈ। ਕਿਵੇਂ ਜੀ?
ਸੰਤ ਸੰਗ ਲਿਵ ਲਾਗੀ,
ਪਿਆਰੇ ਸੰਤਾਂ ਦੀ ਸੰਗਤ ਕਰਨੇ ਤੇ ਉਹ ਪਰਮੇਸ਼ਰ ਵਾਹਿਗੁਰੂ ਦੇ ਪਾਵਨ ਚਰਨਾਂ ਨਾਲ ਸਾਡੀ ਲਿਵ ਲੱਗ ਗਈ ਹੈ। ਇਹ ਲੜੀਵਾਰ ਸ਼ਬਦ ਦੀ ਇੱਥੇ ਸਮਾਪਤੀ ਹੋਈ ਹੈ। ਸਤਿਗੁਰੂ ਸਾਹਿਬ ਜੀ ਦੇ ਪਾਵਨ ਹੁਕਮਨਾਮਾ ਸਾਹਿਬ, ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ
ਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਜੀ, ਬਖਸ਼ ਲੈਣੀਆਂ ਆਗਾਹਾਂ ਤੋਂ ਸਮਤ ਬਖਸ਼ਣੀ ਜੀ, ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸੁਮੇਲ, ਲੇਖੇ ਕਤੇ ਨਾ ਛੋਟੀ ਹੈ ਖਿਣ ਖਿਣ ਭੋਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਆਨੰਦ ਅਨ ਦਿਨ ਵਧੈ ਵਾਜੇ, ਅਹਮ ਮਤ ਮਨ ਕੀ ਤਿਆਰੀ, ਬਲਵੰਤ ਨਾਨਕ ਸਰਨ ਸੁਆਮੀ, ਸੰਤ ਸੰਗ ਲਿਵ ਲੜ।